ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਹਰ ਰੋਜ਼ ਗੁਰੂ ਚਰਨਾਂ ਚ ਜੁੜ ਕੇ ਸਤਿਗੁਰੂ ਗਰੀਬ ਨਵਾਜ ਨੌਵੇਂ ਪਾਤਸ਼ਾਹ ਅੰਤਰਯਾਮੀ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਇਤਿਹਾਸ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਵਿਚ ਇਕ ਕਾਰਾਗ੍ਰਹਿ ਵਿਚ ਬੰਦੀ ਖਾਨੇ ਦੇ ਵਿਚ ਕੈਦ ਕੀਤਾ ਹੈ, ਨਜ਼ਰਬੰਦ ਕੀਤਾ ਹੋਇਆ ਹੈ। ਪਰ ਉਧਰ ਦਿੱਲੀ ਦੇ ਸਿੱਖਾਂ ਦੀਆਂ ਭਾਵਨਾਵਾਂ ਹਨ ਜੋ ਗੁਰੂ ਪਾਤਸ਼ਾਹ ਨਾਲ ਜੁੜੀਆਂ ਹੋਈਆਂ। ਇਕ ਸਿੱਖ ਨੇ ਕਾਮਨਾ ਕੀਤੀ ਹੈ ਕਿ ਸਤਿਗੁਰੂ ਜੀ ਮੇਰੇ ਘਰ ਆਉਣ ਤੇ ਆ ਕੇ ਭੋਜਨ ਛਕਣ। ਇਕ ਸਿੱਖ ਦੀ ਭਾਵਨਾ ਪੂਰੀ ਕੀਤੀ, ਉਹਦੇ ਘਰ ਜਾ ਕੇ ਸਤਿਗੁਰਾਂ ਭੋਜਨ ਛਕਿਆ। ਪਰ ਇਕ ਮੁਲਾਣੇ ਨੇ ਵੇਖ ਲਿਆ ਸਤਿਗੁਰਾਂ ਨੂੰ ਬਾਹਰ ਵਿਚਰਦਿਆਂ ਫਿਰਦਿਆਂ, ਉਹਨੇ ਆ ਕੇ ਬਾਦਸ਼ਾਹ ਨੂੰ ਸ਼ਿਕਾਇਤ ਕੀਤੀ ਕਿ ਜਿਹੜਾ ਗ੍ਰਹਿ ਕਾਰਾਗ੍ਰਹਿ ਦਾ ਜਮਾਂਦਾਰ ਹੈ, ਲੱਗਦਾ ਉਹ ਗੁਰੂ ਜੀ ਨਾਲ ਮਿਲਿਆ ਹੋਇਆ। ਗੁਰੂ ਜੀ ਤਾਂ ਮਰਜ਼ੀ ਨਾਲ ਸੁਤੰਤਰ ਹੋ ਕੇ ਦਿੱਲੀ ਦੇ ਬਾਜ਼ਾਰਾਂ ਚ ਵਿਚਰ ਰਹੇ ਨੇ। ਉਹਨੇ ਉਹਨੂੰ ਸੱਦ ਕੇ ਚੰਗੀ ਤਰ੍ਹਾਂ ਤਾੜਨਾ ਕੀਤੀ ਕਿ ਗੁਰੂ ਜੀ ਦਾ ਪੂਰਾ ਖਿਆਲ ਰੱਖਣਾ, ਉਹਨਾਂ ਨੂੰ ਬਾਹਰ ਨਹੀਂ ਜਾਣ ਦੇਣਾ, ਨਾ ਹੀ ਕਿਸੇ ਬਾਹਰੋਂ ਆ ਕੇ ਕਿਸੇ ਸਿੱਖ ਨੂੰ ਮਿਲਣ ਦੇਣਾ। ਪਰ ਇਕ ਹੋਰ ਗੁਆਂਢੀ ਸਿੱਖ ਨੇ ਬੇਨਤੀ ਕੀਤੀ ਸੀ, ਮਹਾਰਾਜ ਮੇਰੇ ਘਰ ਵੀ ਭੋਜਨ ਛਕੋ। ਤੋ ਸਤਿਗੁਰੂ ਜੀ ਅਗਲੇ ਦਿਨ ਫੇਰ ਉਹ ਸਿੱਖ ਦੇ ਘਰ ਗਏ, ਜਾ ਕੇ ਸਿੱਖ ਦਾ ਭੋਜਨ ਅੰਗੀਕਾਰ ਕੀਤਾ। ਇੱਥੇ ਗਰੀਬ ਨਵਾਜ ਅੰਤਰਯਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣਿਆਂ ਦਾਸਾਂ ਤੇ ਸਿੱਖਾਂ ਦੀਆਂ ਭਾਵਨਾਵਾਂ ਪੂਰਨ ਕੀਤੀਆਂ ਔਰ ਨਾਲੇ ਇਹ ਵੀ ਵਿਖਾਇਆ ਹੈ ਕਿ ਗੁਰੂ ਬੰਦੀ ਚ ਨਹੀਂ ਪੈ ਸਕਦਾ, ਗੁਰੂ ਬੰਦੀ ਕੱਟਦਾ ਹੈ, ਬੰਦੀ ਚ ਪੈਣ ਵਾਲਾ ਨਹੀਂ ਹੈ। ਗੁਰੂ ਤਾਂ ਬੰਦ ਖਲਾਸੀ ਕਰਨ ਵਾਲਾ। ਇਹ ਜਿਹੜੇ ਕੈਦ ਖਾਨੇ ਨੇ, ਬੰਦੀ ਖਾਨੇ ਨੇ, ਸਤਿਗੁਰਾਂ ਨੂੰ ਬੰਦੀ ਬਣਾ ਕੇ ਨਹੀਂ ਰੱਖ ਸਕਦੇ। ਇਹ ਗਰੀਬ ਨਵਾਜ ਸਤਿਗੁਰਾਂ ਦਾ ਆਪਣਾ ਚੋਜ ਹੈ, ਉਹਨਾਂ ਦੀ ਆਪਣੀ ਖੇਡ ਹੈ, ਉਹਨਾਂ ਦੀ ਆਪਣੀ ਕਲਾ ਹੈ ਕਿ ਪਰਮਾਤਮਾ ਦੀ ਰਜ਼ਾ ਵਿਚ ਰਾਜੀ ਕਿਵੇਂ ਰਹਿਣਾ ਹੈ। ਉਹ ਜਾਚ ਗਰੀਬ ਨਵਾਜ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਦੱਸ ਰਹੇ ਨੇ ਕਿ ਉਹਦੀ ਰਜ਼ਾ ਵਿਚ ਰਾਜੀ ਰਹਿਣਾ, ਜੋ ਉਹਦੀ ਰਜ਼ਾ ਹੈ, ਜੋ ਉਹਦਾ ਹੁਕਮ ਹੈ। ਤੋ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਉੱਤੇ ਬੜੀ ਕਰੜਾਈ ਕੀਤੀ ਹੈ ਜਮਾਦਾਰਾਂ ਨੇ, ਸਿਪਾਹੀਆਂ ਨੇ। ਔਰੰਗਜ਼ੇਬ ਦੇ ਹੁਕਮ ਨਾਲ ਸਿਪਾਹੀ ਸ਼ਸਤਰ ਪਕੜ ਕੇ ਹਰ ਵੇਲੇ ਸਤਿਗੁਰਾਂ ਦੇ ਸਿਰ ਤੇ ਖੜੇ ਰਹਿੰਦੇ ਨੇ, ਮਹਾਰਾਜ ਜੀ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦੇ ਨੇ, ਹਰ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਸੁਚੇਤ ਹੋ ਕੇ ਰਹਿੰਦੇ, ਵਿਸ਼ਵਾਸ ਨਹੀਂ ਕਰਦੇ ਕਿਸੇ ਦੂਸਰੇ ਵਿਅਕਤੀ ਦਾ। ਤੋ ਇਸ ਪ੍ਰਕਾਰ ਨਾਲ ਜਿਵੇਂ ਸਾਵਧਾਨੀ ਨਾਲ ਸਤਿਗੁਰਾਂ ਦਾ ਪਹਿਰਾ ਦੇ ਰਹੇ ਨੇ, ਆਓ ਨੌਵੇਂ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਦਾ ਹੋਰ ਪਾਵਨ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਬੀਤੇ ਕੇਤਕ ਦਿਵਸ ਜਲ ਕਾਰਾਗ੍ਰਹਿ ਕੇ ਮਾਏ।
ਇਸੇ ਤਰ੍ਹਾਂ ਜਦੋਂ ਕੁਝ ਦਿਨ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੰਦੀ ਖਾਨੇ ਵਿਚ ਕਾਰਾਗ੍ਰਹਿ ਵਿਚ ਬਤੀਤ ਹੋ ਗਏ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰਹਿੰਦਿਆਂ
ਸਰਬ ਰੀਤ ਤੇ ਕਠਿਨਤਾ ਕਰੈ ਤੁਰਕ ਬਦ ਰਾਏ।
ਬਦ ਰਾਹ ਤੇ ਚੱਲਣ ਵਾਲੇ, ਭੈੜੇ ਰਾਹ ਤੇ ਚੱਲਣ ਵਾਲੇ, ਮਾੜੇ ਰਾਹ ਤੇ ਚੱਲਣ ਵਾਲੇ ਜਿਹੜੇ ਤੁਰਕ ਨੇ, ਇਹ ਹਰ ਪ੍ਰਕਾਰ ਨਾਲ ਸਤਿਗੁਰਾਂ ਨੂੰ ਤੰਗੀ ਦਿੰਦੇ ਨੇ ਕਿ ਸਤਿਗੁਰੂ ਜੀ ਕੈਦ ਖਾਨੇ ਵਿਚ ਸੁਖੀ ਨਾ ਰਹਿਣ, ਹਰ ਪ੍ਰਕਾਰ ਦੀ ਤਕਲੀਫ ਦੇਣ ਦਾ ਯਤਨ ਕਰਦੇ ਨੇ। ਜਿਵੇਂ ਕਿ ਸਤਿਗੁਰਾਂ ਨੂੰ ਭੁੱਖਿਆਂ ਵੀ ਰੱਖਣਾ, ਮਹਾਰਾਜ ਜੀ ਨੂੰ ਪਿਆਸਾ ਵੀ ਰੱਖਣਾ, ਜਲ ਨਾ ਦੇਣਾ, ਇਤਿਆਦਿਕ ਕਈ ਪ੍ਰਕਾਰ ਦੀਆਂ ਤਾੜਨਾਵਾਂ ਸਤਿਗੁਰੂ ਨੌਵੇਂ ਪਾਤਸ਼ਾਹ ਤੇ ਕਰਨਾ ਚਾਹੁੰਦੇ ਨੇ, ਔਰ ਬੜੀ ਭਾਰੀ ਸਖਤਾਈ ਕਰ ਰਹੇ ਨੇ ਸਤਿਗੁਰਾਂ ਦੇ ਉੱਤੇ, ਔਰ ਭੈੜੇ ਰਾਹਾਂ ਤੇ ਚੱਲ ਰਹੇ ਨੇ ਤੁਰਕ।
ਕਿਉਂ ਪਈ ਉਹਨੇ ਮੁਲਾਨੇ ਕਾਜੀ ਔਰ,
ਫਿਰ ਇੱਕ ਦਿਨ ਜਿੰਨੇ ਕਾਜੀ ਸਨ, ਮੌਲਵੀ ਸਨ, ਮੁਲਾਣੇ ਸਨ, ਇਹ ਜਿਹੜੇ ਮੌਲਵੀ ਕਾਜੀ ਨੇ ਖਾਲਸਾ ਜੀ, ਔਰੰਗੇ ਦੇ ਸਲਾਹਕਾਰ ਨੇ, ਔਰੰਗਜ਼ੇਬ ਨੂੰ ਸਲਾਹਾਂ ਦਿੰਦੇ ਨੇ। ਬੜੇ ਕੱਟੜ ਤੇ ਮੁਤਸਬੀ ਸੀ, ਬਹੁਤ ਜ਼ਿਆਦਾ ਕੱਟੜਤਾ ਸੀ ਇਨ੍ਹਾਂ ਦੇ ਅੰਦਰ। ਜਿਹੋ ਜਿਹਾ ਔਰੰਗਾ ਸੀ ਉਹੋ ਜਿਹਾ ਇਹ, ਉਹੋ ਜਿਹੇ ਅੱਗੋਂ ਇਹ ਸਨ। ਕਿਉਂਕਿ ਗੁਰਬਾਣੀ ਦਾ ਵੀ ਮਾਂ ਵਾਕ ਹੈ ਨਾ, ਵੀ ਜਿਹੋ ਜਿਹਾ ਕੋਈ ਵਿਅਕਤੀ ਹੁੰਦਾ ਉਹਨੂੰ ਉਹੋ ਜਿਹੇ ਅੱਗੋਂ ਟੱਕਰ ਜਾਂਦਾ, ਉੜਤੇ ਕੋੜਤਾ ਮਿਲੇ, ਜਿਹੋ ਜਿਹਾ ਕੋਈ ਹੁੰਦਾ ਉਹਨੂੰ ਉਹੋ ਜਿਹਾ ਮਿਲ ਜਾਂਦਾ। ਹੁਣ ਜਿਹੋ ਜਿਹਾ ਔਰੰਗਜ਼ੇਬ ਸੀ, ਉਹੋ ਜਿਹੇ ਉਹਦੇ ਸਾਥੀ ਸੀ, ਉਹੋ ਜਿਹੇ ਉਹਦੇ ਸਲਾਹਕਾਰ ਸੀ, ਉਹ ਜਿੰਨੇ ਮੌਲਵੀ ਨੇ ਕਾਜੀ ਹਨ ਸਾਰੇ ਇਕੱਠੇ ਹੋਏ ਹਨ।
ਮਿਲ ਮਸਲਤ ਕੀ ਨਸੀ ਕਠੌਰ,
ਇਹਨਾਂ ਸਾਰਿਆਂ ਨੇ ਮਿਲ ਕੇ ਇੱਕ ਜਗ੍ਹਾ ਤੇ ਇਕੱਠਿਆਂ ਹੋ ਕੇ ਕਾਜੀਆਂ ਮੌਲਵੀਆਂ ਨੇ ਸਲਾਹ ਕੀਤੀ। ਇਹ ਸਲਾਹ ਕਰ ਰਹੇ ਨੇ ਵੀ ਕਿਹੜੇ ਤਰੀਕੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਸੀਂ ਆਪਣਾ ਦੀਨ ਕਬੂਲ ਕਰਵਾਈਏ, ਅਸੀਂ ਆਪਣਾ ਇਸਲਾਮ ਧਰਮ ਕਬੂਲ ਕਰਵਾਈਏ। ਇਸ ਢੰਗ ਦੀ ਸਲਾਹ ਕਰ ਰਹੇ ਨੇ ਸਾਰੇ ਕਾਜੀ ਮੌਲਵੀ ਇਕੱਠੇ ਹੋ ਕੇ।
ਇੰਦਨ ਗੁਰੂ ਗਯੋ ਦਿਸ਼ਾਓ,
ਇਹ ਸਲਾਹ ਕਰ ਰਹੇ ਨੇ ਜਿੰਨੇ ਕਾਜੀ ਮੌਲਵੀ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ, ਕਹਿੰਦੇ ਜੀ ਹਿੰਦੂਆਂ ਦੇ ਜਿਹੜੇ ਗੁਰੂ ਨੇ ਉਹਨਾਂ ਨੂੰ ਬਾਦਸ਼ਾਹ ਨੇ ਬੜੇ ਪੱਕੇ ਤਰੀਕੇ ਨਾਲ ਪਕੜਿਆ ਹੋਇਆ। ਦ੍ਰਿੜ ਦਾ ਮਤਲਬ ਹੁੰਦਾ ਪੱਕਾ, ਬੜਾ ਪੱਕੇ ਤੌਰ ਦੇ ਉੱਤੇ ਪੱਕੇ ਤਰੀਕੇ ਨਾਲ ਬਾਦਸ਼ਾਹ ਨੇ ਗੁਰੂ ਨੂੰ ਪਕੜਿਆ ਹੋਇਆ।
ਕਰਿਓ ਕੈਦ ਮੈਂ ਸੰਕਟ ਮਾਓ,
ਔਰ ਗੁਰੂ ਨੂੰ ਕੈਦ ਕੀਤਾ ਹੋਇਆ, ਕੈਦ ਖਾਨੇ ਦੇ ਵਿਚ ਗੁਰੂ ਕੈਦ ਹੈ, ਔਰ ਉਹਨਾਂ ਨੂੰ ਅਸੀਂ ਬੜੇ ਭਾਰੀ ਸੰਕਟ ਵੀ ਦੇ ਰਹੇ ਹਾਂ, ਬਹੁਤ ਜ਼ਿਆਦਾ ਤਸ਼ੱਦਦ ਉਹਨਾਂ ਤੇ ਕੀਤੇ ਜਾ ਰਹੇ ਨੇ, ਕਈ ਪ੍ਰਕਾਰ ਦੇ ਸੰਕਟਾਂ ਕਰਕੇ ਉਸ ਕੈਦ ਖਾਨੇ ਵਿਚ ਗੁਰੂ ਜੀ ਦੁਖੀ ਨੇ।
ਕਿਤਨੇ ਦਿਵਸ ਸੋ ਬੀਤ ਗਏ,
ਔਰ ਗੁਰੂ ਜੀ ਨੂੰ ਉਸ ਕੈਦ ਖਾਨੇ ਦੇ ਵਿਚ ਕਿੰਨੇ ਦਿਨ ਹੀ ਬੀਤ ਗਏ ਨੇ, ਕਈ ਦਿਨ ਹੋ ਗਏ ਨੇ ਗੁਰੂ ਜੀ ਨੂੰ ਉਸ ਕੈਦ ਖਾਨੇ ਦੇ ਵਿਚ ਅਸੀਂ ਨਜ਼ਰ ਬੰਦ ਕਰਵਾਇਆ ਹੋਇਆ।
ਧਾਰਨ ਅਨੇਕ ਪ੍ਰਕਾਰ ਕੀਏ ਹੈ,
ਅਨੇਕ ਪ੍ਰਕਾਰ ਨਾਲ ਅਸੀਂ ਗੁਰੂ ਜੀ ਦੀ ਤਾੜਨਾ ਕੀਤੀ ਹੈ, ਜੋ ਅਸੀਂ ਕਰ ਸਕਦੇ ਸੀ ਉਹ ਕੀਤਾ, ਅਨੇਕ ਪ੍ਰਕਾਰ ਨਾਲ ਗੁਰੂ ਜੀ ਦੀ ਅਸੀਂ ਤਾੜਨਾ ਕੀਤੀ ਹੈ, ਉਹਨਾਂ ਨੂੰ ਤਾੜਿਆ ਹੈ।
ਰੰਚਕ ਹੱਥ ਨੇ ਤਿਆਗਨ ਕੀਨਤ,
ਪਰ ਗੁਰੂ ਨੇ ਆਪਣਾ ਰੰਚਕ ਭਰ ਵੀ ਹੱਥ ਨਹੀਂ ਛੱਡਿਆ। ਗੁਰੂ ਏਡਾ ਹਠੀ ਹੈ ਕਿ ਗੁਰੂ ਨੇ ਆਪਣਾ ਰੰਚਕ ਭਰ ਵੀ ਥੋੜਾ ਜਿੰਨਾ ਵੀ ਜਿਹੜਾ ਹੱਠ ਹੈ ਉਹਦਾ ਤਿਆਗ ਨਹੀਂ ਕੀਤਾ।
ਬਦੇ ਉਹ ਪ੍ਰਥਮ ਤੇ ਦਿੜਤਾ ਲੀਨਸ,
ਸਗੋਂ ਗੁਰੂ ਦਾ ਜਿਹੜਾ ਹੱਠ ਹੈ ਉਹ ਪਹਿਲਾਂ ਨਾਲੋਂ ਵੱਧ ਗਿਆ। ਜਿੰਨੀ ਕਠਿਨਾਈ ਅਸੀਂ ਉਹਨਾਂ ਨੂੰ ਦਿੱਤੀ ਹੈ, ਜਿੰਨੀ ਤਕਲੀਫ਼ ਅਸੀਂ ਉਹਨਾਂ ਨੂੰ ਦਿੱਤੀ ਹੈ, ਜਿੰਨੀ ਤਾੜਨਾ ਅਸੀਂ ਉਹਨਾਂ ਨੂੰ ਦਿੱਤੀ ਹੈ, ਉਹਨਾਂ ਦਾ ਹੱਠ ਘਟਣਾ ਤਾਂ ਕੀ ਸੀ, ਸਗੋਂ ਉਹਨਾਂ ਦੀ ਜਿਹੜੀ ਦ੍ਰਿੜਤਾ ਹੈ, ਉਹਨਾਂ ਦਾ ਜਿਹੜਾ ਅੰਦਰ ਦਾ ਨਿਸ਼ਚੈ, ਉਹ ਹੋਰ ਮਜ਼ਬੂਤ ਹੁੰਦਾ ਜਾ ਰਿਹਾ, ਹੋਰ ਪੱਕਾ ਹੁੰਦਾ ਜਾ ਰਿਹਾ। ਤਾਂ ਹੀ ਤਾਂ ਕਲਗੀਧਰ ਜੀ ਨੇ ਵੀ ਲਿਖਿਆ, ਸੀਸ ਦੀਆ ਪਰ ਸਿਰਰ ਨਾ ਦੀਆ। ਸਿਰਰ ਦਾ ਮਤਲਬ ਹੁੰਦਾ ਨਿਸ਼ਚਾ, ਉਹਨਾਂ ਦਾ ਨਿਸ਼ਚਾ ਬੜਾ ਪੱਕਾ ਹੈ, ਤੇ ਦਿਨ ਪ੍ਰਤੀ ਦਿਨ ਉਹਨਾਂ ਦਾ ਜਿਹੜਾ ਨਿਸ਼ਚਾ ਹੈ, ਇਰਾਦਾ ਹੈ, ਉਹ ਹੋਰ ਮਜ਼ਬੂਤ ਹੁੰਦਾ ਜਾ ਰਿਹਾ, ਪੱਕਾ ਹੁੰਦਾ ਜਾ ਰਿਹਾ।
ਅਨਕੇ ਉਪਾਏ ਕੀਏ ਬੋ ਰੁਕਾ,
ਕਈ ਤਰ੍ਹਾਂ ਦੇ ਉਪਾਅ ਕਰਕੇ ਅਸੀਂ ਉਹਨਾਂ ਨੂੰ ਰੋਕਣ ਦਾ ਯਤਨ ਕਰ ਲਿਆ, ਕਈ ਤਰ੍ਹਾਂ ਦੇ ਉਪਾਅ ਕਰ ਲਏ ਨੇ। ਜਿਹੜਾ ਹਿੱਲਾ ਵਸੀਲਾ ਸਾਨੂੰ ਨਜ਼ਰ ਆਇਆ, ਉਹ ਅਸੀਂ ਸਾਰੇ ਹਿੱਲੇ ਵਸੀਲੇ ਕਰਕੇ ਵੇਖ ਲਏ ਨੇ।
ਇੱਕ ਸਮਮੁਖ ਤਿੰਨ ਕੋ ਅਵਲੁਕਾ,
ਪਰ ਉਹਨਾਂ ਦੇ ਚਿਹਰੇ ਦੇ ਉੱਤੇ ਉਹੀ ਕ੍ਰਾਂਤੀ ਹੈ, ਉਹੀ ਸੋਭਾ ਹੈ, ਉਹੀ ਅੱਬ ਹੈ, ਉਹਨਾਂ ਦੇ ਚਿਹਰੇ ਦੇ ਉੱਤੇ ਕੋਈ ਫਰਕ ਨਹੀਂ ਪਿਆ। ਨਹੀਂ ਤਾਂ ਕਈ ਦਿਨਾਂ ਦਾ ਬੰਦਾ ਭੁੱਖਾ ਹੋਵੇ, ਫਿਰ ਉਹਨੂੰ ਕਸ਼ਟ ਦਿੱਤੇ ਜਾਣ, ਪਿਆਸਾ ਰੱਖਿਆ ਜਾਏ, ਇਕੱਲਾ ਰੱਖਿਆ ਜਾਏ, ਕਿਸੇ ਨਾਲ ਮਿਲਣ ਗਿਲਣ ਨਾ ਦਿੱਤਾ ਜਾਏ, ਉਦਾਂ ਹੀ ਇੱਕ ਅੱਧੇ ਦਿਨ ਦੇ ਵਿੱਚ ਹੀ ਬੰਦੇ ਦੇ ਚਿਹਰੇ ਦਾ ਰੰਗ ਬਦਲ ਜਾਂਦਾ। ਪਰ ਇਹ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਨੇ ਵੀ ਉਹਨਾਂ ਦੇ ਚਿਹਰੇ ਤੇ ਕੋਈ ਫਰਕ ਨਹੀਂ ਪਿਆ। ਉਹਨਾਂ ਦੇ ਚਿਹਰੇ ਤੇ ਉਹੋ ਜੀ ਕ੍ਰਾਂਤੀ ਹੈ, ਉਹੋ ਜੀ ਲਾਲੀ ਹੈ, ਉਹੋ ਜੀ ਸੋਭਾ ਹੈ, ਉਹਨਾਂ ਦੇ ਚਿਹਰੇ ਦੇ ਉੱਤੇ ਕਿਸੇ ਵੀ ਪ੍ਰਕਾਰ ਦਾ ਫਰਕ ਨਹੀਂ ਪਿਆ।
ਨਹੀਂ ਤਰਾਸੇ ਦੇਖੇ ਦੀਨ,
ਉਹਨਾਂ ਨੂੰ ਡਰ ਦੇ ਨਾਲ ਦੀਨ ਹੁੰਦਾ ਨਹੀਂ ਵੇਖਿਆ, ਅਸੀਂ ਦੁਖੀ ਹੁੰਦਾ ਨਹੀਂ ਵੇਖਿਆ। ਇਹ ਤਾਂ ਬਾਦਸ਼ਾਹ ਨੇ ਜਿੰਨਾ ਡਰ ਦਿੱਤਾ, ਬਾਦਸ਼ਾਹ ਦੇ ਡਰ ਦੇ ਨਾਲ ਤਾਂ ਸਾਰਾ ਹਿੰਦੁਸਤਾਨ ਕੰਬਦਾ, ਪਰ ਉਹਨਾਂ ਨੇ ਬਾਦਸ਼ਾਹ ਦਾ ਡਰ ਨਹੀਂ ਮੰਨਿਆ, ਬਾਦਸ਼ਾਹ ਦਾ ਭੈ ਨਹੀਂ ਮੰਨਿਆ। ਬਾਦਸ਼ਾਹ ਦੇ ਡਰ ਕਰਕੇ ਉਹਨਾਂ ਨੇ ਕਿਸੇ ਵੀ ਪ੍ਰਕਾਰ ਨਾਲ ਆਪਣਾ ਦੁੱਖ ਪ੍ਰਗਟ ਨਹੀਂ ਕੀਤਾ, ਵਿਅਕਤ ਨਹੀਂ ਕੀਤਾ। ਪਰ ਇਹ ਕਾਜੀ ਮੌਲਵੀ ਇਹ ਨਹੀਂ ਸਨ ਜਾਣਦੇ ਕਿ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਅਵਸਥਾ ਡਰ ਮੰਨਣ ਵਾਲੀ ਨਹੀਂ ਹੈ। ਉਹਨਾਂ ਦੀ ਅਵਸਥਾ ਤਾਂ ਹੈ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ, ਨਾ ਕਿਸੇ ਨੂੰ ਡਰ ਦਿੰਦੇ ਨੇ ਤੇ ਨਾ ਹੀ ਕਿਸੇ ਦਾ ਡਰ ਮੰਨਦੇ ਨੇ। ਇਸ ਤਰ੍ਹਾਂ ਦੀ ਨਿਰਭੈਤਾ ਦੀ ਅਵਸਥਾ ਨੌਵੇਂ ਪਾਤਸ਼ਾਹ ਦੀ ਹੈ। ਪਰ ਕਾਜੀ ਮੌਲਵੀ ਕਹਿ ਰਹੇ ਨੇ, ਉਨ੍ਹਾਂ ਦੇ ਮੂੰਹ ਤੋਂ ਇਹ ਨਿਕਲ ਰਿਹਾ, ਕਹਿੰਦੇ ਗੁਰੂ ਨੇ ਮਾੜਾ ਜਿਹਾ ਵੀ ਡਰ ਨਹੀਂ ਮੰਨਿਆ, ਥੋੜਾ ਜਿੰਨਾ ਵੀ ਡਰ ਨਹੀਂ ਮੰਨਿਆ, ਤੇ ਡਰ ਦੇ ਨਾਲ ਥੋੜੀ ਜਿੰਨੀ ਵੀ ਦੀਨਤਾ ਨਹੀਂ ਵਿਖਾਈ, ਦੁਖੀ ਪੁਣਾ ਨਹੀਂ ਵਿਖਾਇਆ।
ਬਦਨ ਪ੍ਰਕਾਸ਼ ਪ੍ਰਸੰਤਾ ਲੀਨ,
ਉਹਨਾਂ ਦਾ ਚਿਹਰਾ ਉਸੇ ਤਰ੍ਹਾਂ ਪ੍ਰਕਾਸ਼ ਰਿਹਾ, ਚਿਹਰੇ ਤੇ ਉਸੇ ਤਰ੍ਹਾਂ ਦੀ ਪ੍ਰਸੰਨਤਾ, ਉਸੇ ਤਰ੍ਹਾਂ ਦਾ ਹਾਸਾ, ਉਸੇ ਤਰ੍ਹਾਂ ਦਾ ਖੇੜਾ ਤੇ ਵਿਗਾਸ ਹੈ।
ਨਹੀਂ ਸ਼ਰ੍ਹਾਂ ਮੈਂ ਆਵਨ ਮੰਨੈ,
ਸਾਡੀ ਸ਼ਰ੍ਹਾਂ ਦੀ ਆਨ ਨਹੀਂ ਮੰਨਦਾ ਗੁਰੂ। ਅਸੀਂ ਬਥੇਰਾ ਮਨਾ ਮਨਾ ਕੇ ਹਾਰ ਗਏ ਆ, ਥੱਕ ਗਏ ਆ, ਪਰ ਸਾਡੀ ਸ਼ਰ੍ਹਾਂ ਦੀ ਆਨ ਗੁਰੂ ਨਹੀਂ ਮੰਨਦਾ।
ਸਾਡਾ
ਕਹਿਣਾ ਤਾਂ ਕੀ ਮੰਨਣਾ, ਬਾਦਸ਼ਾਹ ਦਾ ਕਿਹਾ ਨਹੀਂ ਮੰਨਦੇ ਗੁਰੂ ਜੀ। ਜੋ ਬਾਦਸ਼ਾਹ ਨੇ ਕਿਹਾ, ਬਾਦਸ਼ਾਹ ਨੇ ਹੁਕਮ ਕੀਤਾ ਹੈ, ਬਾਦਸ਼ਾਹ ਦਾ ਕਹਿਣਾ ਵੀ ਆਪਣੇ ਹਿਰਦੇ ਵਿੱਚ ਨਹੀਂ ਮੰਨਦੇ।
ਆਪਣਾ ਆਪ ਕੋ ਲਖੈ ਵਡੇਰਾ,
ਔਰ ਆਪਣੇ ਆਪ ਨੂੰ ਬੜਾ ਵੱਡਾ ਸਮਝਦੇ ਨੇ, ਆਪਣੇ ਆਪ ਨੂੰ ਬੜਾ ਵਡੇਰਾ ਸਮਝਦੇ ਨੇ।
ਕਰੈ ਤਰਕ ਤੁਰਕਨ ਮਤ ਜੇਰਾ,
ਔਰ ਤਰਕ ਕਰਦੇ ਨੇ, ਜਿਹੜਾ ਸਾਡਾ ਤੁਰਕਾਂ ਦਾ ਮਤ ਹੈ, ਸਾਡਾ ਇਸਲਾਮ ਧਰਮ ਹੈ, ਇਹਦੇ ਤੇ ਗੁਰੂ ਜੀ ਤਰਕ ਕਰਦੇ ਨੇ, ਸਾਡੇ ਧਰਮ ਦੇ ਉੱਤੇ ਤਰਕ ਕਰਦੇ ਹਨ।
ਅਬ ਚਲ ਪਾਤਸ਼ਾਹ ਸਮਝਾਵੋ,
ਤੇ ਹੁਣ ਆਪਾਂ ਚੱਲੀਏ, ਚੱਲ ਕੇ ਬਾਦਸ਼ਾਹ ਨੂੰ ਸਮਝਾਈਏ। ਉਹ ਕਾਜੀ ਮੌਲਵੀ ਨਾ ਪਹਿਲਾਂ ਆਪਸ ਚ ਸਲਾਹ ਕਰ ਰਹੇ ਨੇ, ਕਹਿੰਦੇ ਚਲੋ ਚੱਲੀਏ ਆਪਾਂ ਇਕੱਠੇ ਹੋ ਕੇ ਬਾਦਸ਼ਾਹ ਕੋਲ, ਤੇ ਬਾਦਸ਼ਾਹ ਨੂੰ ਚੱਲ ਕੇ ਸਮਝਾਈਏ।
ਆਪਣੋ ਖਾਣਾ ਕਿਸੇ ਖਵਾਵੋ,
ਇਹ ਸਮਝਾਈਏ ਕਿ ਬਾਦਸ਼ਾਹ ਸਲਾਮਤ, ਅਸੀਂ ਆਪਣਾ ਖਾਣਾ ਤਿਆਰ ਕਰਾ ਕੇ, ਆਪਣਾ ਭੋਜਨ ਤਿਆਰ ਕਰਵਾ ਕੇ ਉਹ ਗੁਰੂ ਜੀ ਨੂੰ ਖਵਾਈਏ। ਜਿਹੜਾ ਸਾਡਾ ਭੋਜਨ ਹੈ, ਸਾਡਾ ਅੰਨ ਹੈ, ਉਹ ਅਸੀਂ ਤਿਆਰ ਕਰਵਾਈਏ, ਤੇ ਤਿਆਰ ਕਰਵਾ ਕੇ ਉਹ ਜਾ ਕੇ ਅਸੀਂ ਗੁਰੂ ਜੀ ਨੂੰ ਖਵਾਈਏ।
ਅਸ ਮਸਲਤ ਕਰ ਗਮਨੇ ਸੋਏ,
ਇਦਾਂ ਦੀ ਮਸਲਤ ਕਰਕੇ, ਏਦਾਂ ਦੀ ਸਲਾਹ ਕਰਕੇ, ਇਹ ਜਿੰਨੇ ਕਾਜੀ ਮੌਲਵੀ ਸਨ, ਇਹ ਇਕੱਠੇ ਹੋ ਕੇ ਬਾਦਸ਼ਾਹ ਨੁਰੰਗੇ ਕੋਲ ਗਏ ਹਨ।
ਕੁਚਲ ਸ਼ਰ੍ਹਾਂ ਕੇ ਬੰਦੇ ਜੋਏ,
ਭੈੜੇ ਚਾਲ ਚੱਲਣ ਵਾਲੇ, ਸ਼ਰ੍ਹਾਂ ਦੀਆਂ ਫਾਹੀਆਂ ਵਿਚ ਬੰਨੇ ਹੋਏ, ਜਕੜੇ ਹੋਏ ਸਨ, ਬੜੇ ਕੱਟੜ ਤੇ ਮੁਤਸਬੀ ਮੁੱਲੇ ਹਨ, ਕਾਜੀ ਹਨ।
ਸਾਥੇ ਅਗਾਇਬ ਕੁਰਨਿਸ਼ ਕਰਕੇ
ਆਗੇ ਸਾਰੇ ਇਕੱਠੇ ਹੋ ਕੇ ਬਾਦਸ਼ਾਹ ਕੋਲ, ਇਹ ਬਾਦਸ਼ਾਹ ਨੂੰ ਆ ਕੇ ਬੜੇ ਅਦਾਇਬ ਨਾਲ ਇਨ੍ਹਾਂ ਨੇ ਕੁਰਨਸ ਕੀਤੀ ਹੈ, ਯਾਨੀ ਕਿ ਝੁੱਕ ਕੇ ਸਲਾਮ ਕੀਤੀ ਹੈ। ਸੱਤ ਸੱਤ ਵਜੇ ਝੁੱਕ ਕੇ ਸਲਾਮ ਕਰਦੇ ਨੇ ਮੁਸਲਮਾਨ, ਕਹਿੰਦੇ ਬਾਦਸ਼ਾਹ ਨੂੰ ਇਨ੍ਹਾਂ ਨੇ ਝੁੱਕ ਝੁੱਕ ਕੇ ਸਲਾਮ ਕੀਤੀ ਹੈ।
ਬਾਰ ਬਾਰ ਤਸਲੀਮ ਸੁਧਰ ਕੇ,
ਬਾਰ ਬਾਰ ਵਾਲੇਕੁਮ ਸਲਾਮ, ਸਲਾਮ ਵਾਲੇਕੁਮ, ਏਦਾਂ ਬਾਰ ਬਾਰ ਕਹਿ ਕੇ ਤਸਲੀਮ ਕਰਦੇ ਨੇ, ਨਮਸਕਾਰ ਕਰਦੇ ਨੇ ਬਾਦਸ਼ਾਹ ਅੱਗੇ ਝੁਕਦੇ ਨੇ।
ਪਹੁੰਚ ਸ਼ਾ ਡਿਗ ਬੁੱਧ ਸਮਝਾਏ,
ਬਾਦਸ਼ਾਹ ਕੋਲ ਪਹੁੰਚ ਕਰਕੇ ਜਿਹੜੇ ਇਨ੍ਹਾਂ ਵਿਚੋਂ ਮੁਖੀ ਮੌਲਵੀ ਸੀ, ਮੁੱਲਾ ਸੀ, ਕਾਜੀ ਸਨ, ਮੁਲਾਣੇ ਸਨ, ਉਹ ਬਾਦਸ਼ਾਹ ਦੇ ਬਿਲਕੁਲ ਕੋਲ ਆ ਕੇ, ਨਜ਼ਦੀਕ ਆ ਕੇ ਬੈਠ ਗਏ। ਔਰ ਬਾਦਸ਼ਾਹ ਦੇ ਕੰਨ ਭਰਨ ਲੱਗੇ, ਬਾਦਸ਼ਾਹ ਨੂੰ ਸਮਝਾਉਣ ਲੱਗੇ।
ਬਣੇ ਤੁਰ ਕੇ ਅਪਰ ਉਪਾਏ,
ਬਾਦਸ਼ਾਹ ਆਪਾਂ ਬੜੇ ਤਰੀਕੇ ਅਜਮਾ ਲਏ ਨੇ ਪਰ ਆਪਾਂ ਗੁਰੂ ਨੂੰ ਮੁਸਲਮਾਨ ਨਹੀਂ ਬਣਾ ਸਕੇ। ਪਰ ਇੱਕ ਤਰੀਕਾ ਅਸੀਂ ਹੁਣ ਹੋਰ ਸੋਚ ਕੇ ਆਏ ਹਾਂ। ਅਸੀਂ ਸਾਰਿਆਂ ਨੇ ਸਲਾਹ ਕੀਤੀ ਹੈ, ਮਸਲਤ ਕੀਤੀ ਹੈ, ਅਸੀਂ ਉਹ ਸਾਰਾ ਤਰੀਕਾ ਅਪਣਾ ਲਿਆ। ਇੱਕ ਤਰੀਕੇ ਦੇ ਨਾਲ ਗੁਰੂ ਜੀ ਨੂੰ ਆਪਾਂ ਹੁਣ ਤੁਰਕ ਬਣਾ ਸਕਦੇ ਹਾਂ, ਮੁਸਲਮਾਨ ਬਣਾ ਸਕਦੇ ਹਾਂ। ਹਾਂਜੀ,
ਬਹੁ ਦਿਨ ਬਿਨਾ ਆਹਾਰ ਬਿਤਾਏ,
ਆਪਾਂ ਗੁਰੂ ਨੂੰ ਕਈ ਦਿਨਾਂ ਦਾ ਭੁੱਖੇ ਰੱਖਿਆ, ਉਨ੍ਹਾਂ ਨੇ ਕਈ ਦਿਨਾਂ ਤੋਂ ਰੋਟੀ ਨਹੀਂ ਖਾਧੀ, ਕਈ ਦਿਨਾਂ ਤੋਂ ਆਪਾਂ ਉਨ੍ਹਾਂ ਨੂੰ ਪ੍ਰਸ਼ਾਦਾ ਨਹੀਂ ਛਕਣ ਦਿੱਤਾ, ਕਈ ਦਿਨਾਂ ਦਾ ਗੁਰੂ ਜੀ ਨੂੰ ਆਪਾਂ ਭੁੱਖਾ ਰੱਖਿਆ
ਹੋਇਆ। ਦੁੱਖ ਪਾਏ
ਤੇ ਬੰਦਾ ਤਾਂ ਇੱਕ ਦਿਨ ਭੁੱਖਾ ਰਹਿ ਜੇ ਤੇ ਅਗਲੇ ਦਿਨ ਉਹਦੇ ਪ੍ਰਾਣ ਨਿਕਲਣ ਵਾਲੇ ਹੋ ਜਾਂਦੇ ਨੇ, ਤੇ ਆਪਾਂ ਤਾਂ ਗੁਰੂ ਨੂੰ ਕਈ ਦਿਨਾਂ ਦਾ ਭੁੱਖਾ ਰੱਖਿਆ ਹੋਇਆ। ਤੇ ਆਪਾਂ ਏਦਾਂ ਕਰੀਏ ਕਿ ਉਹ ਅਧਿਕ ਛੁਦਾ ਤੁਰਨੇ ਤੇ ਬੜੇ ਦੁਖੀ ਹੋ ਰਹੇ ਨੇ,
ਕੁੱਠਿਓ ਮਾਸ ਆਪ ਮੰਗਵਾਵੋ।
ਏਦਾਂ ਕਰੋ, ਜਿਹੜੇ ਇਹ ਲੋਕ ਹੁੰਦੇ ਨੇ ਨਾ ਹਿੰਦੂ ਲੋਕ, ਜਾਂ ਇਹ ਗੁਰੂ ਜੀ ਦੇ ਸਿੱਖ ਨੇ ਜਾਂ ਇਹ ਗੁਰੂ ਜੀ ਨੇ, ਇਹ ਸਾਡਾ ਮੁਸਲਮਾਨਾਂ ਦਾ ਕੁੱਠਾ ਕੀਤਾ ਹੋਇਆ ਮਾਸ ਨਹੀਂ ਖਾਂਦੇ, ਜਿਹੜਾ ਕੁੱਠਾ ਮਾਸ ਹੈ, ਤੇ ਕੁੱਠਾ ਮਾਸ ਨਹੀਂ ਇਹ ਖਾਂਦੇ, ਕੁੱਠੇ ਮਾਸ ਨੂੰ ਇਹ ਅੰਗੀਕਾਰ ਨਹੀਂ ਕਰਦੇ।
ਡਾਰ ਮਸਾਲੇ ਲਵਨ ਰਿਝਾਵੋ,
ਏਦਾਂ ਕਰੀਏ ਵੀ ਆਪਾਂ ਕੁੱਠਾ ਮਾਸ ਮੰਗਾਈਏ, ਤੇ ਕੁੱਠਾ ਮਾਸ ਮੰਗਵਾ ਕੇ ਉਹਦੇ ਵਿੱਚ ਮਸਾਲੇ ਪਾ ਕੇ ਉਹਨੂੰ ਚੰਗੀ ਤਰ੍ਹਾਂ ਰਿੰਨ ਲਈਏ, ਤੇ ਮਾਸ ਵੀ ਕੋਈ ਆਮ ਨਾ ਮੰਗਾਈਏ, ਮਾਸ ਮੰਗਾਈਏ ਗਊ ਦਾ, ਕਿਉਂਕਿ ਇਹਨਾਂ ਵਾਸਤੇ ਗਊ ਖਾਣਾ ਹਰਾਮ ਹੈ, ਜਿਵੇਂ ਆਪਣੇ ਲਈ ਸੂਰ ਹਰਾਮ ਹੈ ਇਹਨਾਂ ਲਈ ਗਊ ਹਰਾਮ ਹੈ, ਤੇ ਗਊ ਦਾ ਮਾਸ ਮੰਗਾਈਏ ਕੁੱਠਾ ਕਰਕੇ, ਉਹਦੇ ਉਹਨੂੰ ਲੂਣ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਸਾਲੇ ਪਾ ਕੇ ਚੰਗੀ ਤਰ੍ਹਾਂ ਰਿਝਵਾ ਲਈਏ, ਰਿਨਵਾ ਲਈਏ,
ਕਰਕੇ ਤਿਆਰ ਦੇਗ ਚੇ ਮਾਏ,
ਏਦਾਂ ਦਾ ਮਾਸ ਤਿਆਰ ਕਰਕੇ ਆਪਾਂ ਦੇਗਚੇ ਚ ਪਾ ਲਈਏ, ਇੱਕ ਦੇਗੇ ਵਿੱਚ ਪਾ ਲਈਏ,
ਪਾਸ ਲਿਜਾਏ ਖੁੱਲਾ ਰੋਤਾਏ,
ਉਹ ਜਿਹੜਾ ਦੇਗਚਾ ਮਾਸ ਦਾ ਭਰਿਆ ਹੋਇਆ ਉਹ ਆਪਾਂ ਗੁਰੂ ਕੋਲ ਲੈ ਕੇ ਚੱਲੀਏ, ਤੇ ਗੁਰੂ ਕੋਲ ਲਿਜਾ ਕੇ, ਹੁਣ ਗੁਰੂ ਕਈ ਦਿਨਾਂ ਦਾ ਭੁੱਖਾ, ਉਹਨੂੰ ਤਾਂ ਜੋ ਦਿਆਂਗੇ ਉਹਨਾਂ ਨੇ ਖਾ ਲੈਣਾ, ਕਿਉਂਕਿ ਭੁੱਖ ਥੋੜੀ ਵੇਖਦੀ ਆ ਵੀ ਮੈਂ ਕੀ ਖਾਣਾ। ਉਹ ਜਿਵੇਂ ਆਮ ਸਿਆਣਿਆਂ ਦੀ ਕਹਾਵਤ ਹੈ, ਨੀਂਦ ਨਾ ਵੇਖੇ ਬਿਸਤਰਾ ਤੇ ਭੁੱਖ ਨਾ ਵੇਖੇ ਮਾਸ, ਉਹ ਤਾਂ ਕਈ ਦਿਨਾਂ ਦੇ ਭੁੱਖੇ ਨੇ, ਤੇ ਆਪਾਂ ਦੇਗਚਾ ਜਿਹੜਾ ਮਾਸ ਦਾ ਭਰਿਆ ਹੋਇਆ ਉਹ ਜਾ ਕੇ ਗੁਰੂ ਦੇ ਅੱਗੇ ਰੱਖ ਦਿਆਂਗੇ ਔਰ ਉਹਨਾਂ ਨੂੰ ਖਵਾਵਾਂਗੇ।
ਜਬ ਖਾਣਾ ਤੁਮ ਰੋਲੇ ਖਾਏ ਤਬ ਹੋ ਤੁਰ ਕੇ ਆਪ ਬਣ ਜਾਏ,
ਬਾਦਸ਼ਾਹ ਸਲਾਮਤ ਜਦੋਂ ਉਹ ਤੁਹਾਡਾ ਦਿੱਤਾ ਹੋਇਆ ਇਹ ਖਾਣਾ ਖਾਣਗੇ ਤੇ ਸਾਨੂੰ ਉਹਨਾਂ ਨੂੰ ਮੁਸਲਮਾਨ ਬਣਾਉਣਾ ਨਹੀਂ ਪੈਣਾ, ਆਪੇ ਹੀ ਬਣ ਜਾਣਗੇ। ਜਦੋਂ ਸਾਡਾ ਕਲਮਾ ਪੜਿਆ ਕੁੱਠਾ ਮਾਸ ਖਾਣਗੇ, ਜਿਹੜਾ ਸਾਡਾ ਮਾਸ ਰਿੰਨਿਆ ਹੋਇਆ ਗਊ ਦਾ ਖਾਣਗੇ, ਤੇ ਫਿਰ ਉਹਨਾਂ ਨੂੰ ਮੁਸਲਮਾਨ ਬਣਾਉਣ ਦੀ ਲੋੜ ਨਹੀਂ, ਉਹ ਖਾਣਾ ਖਾਂਦੇ ਹੀ ਮੁਸਲਮਾਨ ਬਣ ਜਾਣਗੇ।
ਬਹੁਤ ਪ੍ਰਭੂ ਦੇ ਨਰ ਸਮਦਾਏ,
ਔਰ ਬਹੁਤ ਸਾਰੇ ਲੋਕਾਂ ਨੂੰ ਉਹ ਪ੍ਰਬੋਧਣਗੇ, ਬਹੁਤੇ ਲੋਕਾਂ ਨੂੰ ਸਮਝਾਵਣਗੇ।
ਲਾਲਚ ਸਭ ਤੇ ਅਧਿਕ ਦਿਖਾਏ,
ਕਹਿੰਦੇ ਅਸੀਂ ਵੀ ਜਾਣਦੇ ਹਾਂ, ਅਸੀਂ ਗੁਰੂ ਨੂੰ ਸਮਝਾਵਾਂਗੇ, ਕਈ ਤਰ੍ਹਾਂ ਦੇ ਲਾਲਚ ਦੇਣ ਦਾ ਯਤਨ ਕਰਾਂਗੇ, ਗੁਰੂ ਨੂੰ ਲੋਭ ਦੇਵਾਂਗੇ।
ਸਭ ਅਨਕੇ ਤੁਮ ਪਰ ਬਣੋਗੇ, ਜਿਮ ਕਰ ਹੈ ਜਿਮ ਆਪ ਫਨੋਗੇ,
ਅਸੀਂ ਜਾ ਕੇ ਗੁਰੂ ਨੂੰ ਕਵਾਂਗੇ ਕਿ ਤੁਸੀਂ ਇਹ ਭੋਜਨ ਖਾ ਲੋ, ਇਹ ਜਿਹੜਾ ਅਸੀਂ ਪਕਵਾਨ ਭੋਜਨ ਤੁਹਾਡੇ ਲਈ ਲਿਆ ਹੈ ਅੰਗੀਕਾਰ ਕਰ ਲੋ, ਤੁਹਾਨੂੰ ਅਸੀਂ ਸਾਰੇ ਮੁਸਲਮਾਨ ਧਰਮ ਦੇ ਪੀਰ ਬਣਾ ਦਿਆਂਗੇ, ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਸਾਰੇ ਤੁਹਾਡੀ ਆਗਿਆ ਵਿੱਚ ਚੱਲਣਗੇ, ਉਹੀ ਕੰਮ ਕਰਨਗੇ ਜੋ ਤੁਸੀਂ ਕਹੋਗੇ।
ਇਤਿਹਾਸਕ ਕਹਿ ਅਨੇਕ ਪ੍ਰਕਾਰੇ,
ਇਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਅਸੀਂ ਗੁਰੂ ਜੀ ਨੂੰ ਕਹਿ ਕਹਿ ਕੇ ਸਮਝਾ ਕੇ ਉਹਨਾਂ ਨੂੰ ਪ੍ਰਬੋਧਾਂਗੇ, ਉਹਨਾਂ ਨੂੰ ਸਮਝਾ ਕੇ ਅਸੀਂ ਇਹ ਕੁੱਠਾ ਮਾਸ ਖਵਾਵਾਂਗੇ।
ਤੁਮਾਰੇ
ਬਾਦਸ਼ਾਹ ਅਸੀਂ ਵੀ ਜਾਣਦੇ ਹਾਂ, ਤੇ ਸਾਡੇ ਨਾਲ ਤੂੰ ਆਪਣੇ ਦੋ ਤਿੰਨ ਅਫਸਰ ਵੀ ਭੇਜ ਦੇ, ਅਸੀਂ ਕੱਲੇ ਨਹੀਂ ਜਾਂਦੇ, ਬਾਦਸ਼ਾਹ ਤੇਰੇ ਜਿਹੜੇ ਦੋ ਤਿੰਨ ਵਧੀਆ ਅਹਿਲਕਾਰ ਅਫਸਰ ਨੇ ਉਹ ਵੀ ਸਾਡੇ ਨਾਲ ਭੇਜ ਦੇ ਗੁਰੂ ਕੋਲ।
ਸਮਝਾਵੋ ਦੇ ਬਹੁ ਵਡਿਆਈ,
ਬਹੁ ਪ੍ਰਕਾਰ ਦੀ ਵਡਿਆਈ ਦੇ ਕੇ ਗੁਰੂ ਨੂੰ ਅਸੀਂ ਸਮਝਾਵਾਂਗੇ, ਉਹਨਾਂ ਨੂੰ ਸਮਝਾਉਣ ਦਾ ਯਤਨ ਕਰਾਂਗੇ।
ਰਾਮ ਦਾਮ ਕੇ ਰਚੈ ਉਪਾਏ,
ਜਿਹੜੇ ਰਾਜਨੀਤੀ ਦੀਆਂ ਨੀਤੀਆਂ ਹੁੰਦੀਆਂ ਨੇ, ਸ਼ਾਮ ਨਾਮ ਹੈ ਪਿਆਰ ਨਾਲ ਮਨਾਉਣ ਦਾ, ਅਸੀਂ ਯਤਨ ਕਰਦੇ ਹਾਂ ਉਹਨਾਂ ਨੂੰ ਪਿਆਰ ਨਾਲ ਮਨਾਉਂਦੇ ਹਾਂ। ਜੇ ਪਿਆਰ ਨਾਲ ਮੰਨਗੇ ਤਾਂ ਵੀ ਠੀਕ, ਨਹੀਂ ਤੇ ਫਿਰ ਦਾਮ ਨਾਲ ਲਾਲਚ ਦੇ ਕੇ ਮਨਾਵਾਂਗੇ, ਉਹਨਾਂ ਨੂੰ ਲੋਭ ਦੇਵਾਂਗੇ, ਉਹਨਾਂ ਨੂੰ ਕਹਾਂਗੇ ਜੀ ਅਸੀਂ ਤੁਹਾਨੂੰ ਸਾਰੇ ਇਸਲਾਮ ਧਰਮ ਦਾ ਪੀਰ ਬਣਾਵਾਂਗੇ, ਸਾਰਾ ਇਸਲਾਮ ਧਰਮ ਤੁਹਾਡੀ ਪੂਜਾ ਕਰੇਗਾ, ਜੋ ਤੁਸੀਂ ਆਖੋਗੇ ਤੁਹਾਡੀ ਆਗਿਆ ਵਿਚ ਚੱਲਣਗੇ, ਏਦਾਂ ਦੇ ਅਸੀਂ ਲਾਲਚ ਲੋਭ ਗੁਰੂ ਜੀ ਨੂੰ ਦੇਵਾਂਗੇ।
ਜਿਮ ਕਿਮ ਕਰੋ ਉੱਚਾ ਵਚ ਬਾਤ,
ਇਹ ਬਾਦਸ਼ਾਹ ਜਿਵੇਂ ਕਿਵੇਂ ਕਰਕੇ ਉੱਚਾ ਵਚ ਜੋ ਵੀ ਗੱਲ ਤੂੰ ਕਹਿ ਸਕਦਾ, ਜਿਹੜੀ ਤੇਰਾ ਜਿਕਰ ਤੇਰਾ ਮਨ ਨਾ ਵੀ ਕਰੇ ਕਹਿਣ ਨੂੰ, ਉਹ ਵੀ ਜੇ ਤੂੰ ਕਹਿ ਦੇਵੇਂ ਤੇ ਕੋਈ ਗੱਲ ਨਹੀਂ।
ਆਨੋ ਸ਼ਰਾਬੀ ਚ ਬਖਿਆਤ,
ਕਿਸੇ ਤਰੀਕੇ ਕਿਸੇ ਪ੍ਰਕਾਰ ਕਿਸੇ ਉਪਾਅ ਨਾਲ ਗੁਰੂ ਜੀ ਨੂੰ ਆਪਾਂ ਆਪਣੀ ਸ਼ਰ੍ਹਾਂ ਵਿਚ ਲੈ ਆਈਏ, ਉਹ ਸਾਡੀ ਸ਼ਰ੍ਹਾਂ ਕਬੂਲ ਕਰ ਲੈਣ, ਸਾਡਾ ਦੀਨੇ ਇਸਲਾਮ ਕਬੂਲ ਕਰ ਲੈਣ, ਬਸ ਸਾਡੀ ਸ਼ਰ੍ਹਾਂ ਵਿਚ ਆ ਜਾਣ, ਹੋਰ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਹੋਰ ਕੰਮ ਕਰਨ ਦੀ ਲੋੜ ਨਹੀਂ।
ਇਮ ਸੁਨ ਮਸਲਤ ਮਾਨੀ ਸ਼ਾਉ,
ਇਹਦਾ ਮੌਲਵੀਆਂ ਤੇ ਕਾਜ਼ੀਆਂ ਨੇ ਮੁਲਾਣਿਆਂ ਨੇ ਰਲ ਕੇ ਇਹ ਸਲਾਹ ਦਿੱਤੀ ਬਾਦਸ਼ਾਹ ਨੂੰ, ਬਾਦਸ਼ਾਹ ਨੇ ਵੀ ਸੁਣ ਕੇ ਸਲਾਹ ਮੰਨ ਲਈ। ਉਹ ਤਾਂ ਚੱਲਦਾ ਹੀ ਇਹਨਾਂ ਦੇ ਕਹਿਣ ਤੇ ਸੀ, ਬਾਦਸ਼ਾਹ ਆਪਣਾ ਦਿਮਾਗ ਘੱਟ ਵਰਤਦਾ ਸੀ, ਮੁਲਾਣਿਆਂ ਕਾਜ਼ੀਆਂ ਦੇ ਦਿਮਾਗ ਨਾਲ ਜ਼ਿਆਦਾ ਚੱਲਦਾ ਸੀ, ਇਹਨਾਂ ਦਾ ਕਹਿਣਾ ਉਸੇ ਵੇਲੇ ਬਾਦਸ਼ਾਹ ਨੇ ਮੰਨ ਲਿਆ।
ਮਹਾ ਦੁਸ਼ਟ ਚਾਲਸ ਬਦ ਰਾਹੂ,
ਬੜਾ ਮਹਾ ਦੁਸ਼ਟ ਭੈੜੀ ਮਤ ਵਾਲਾ ਜਿਹੜਾ ਬਦ ਰਾਹਾਂ ਤੇ ਭੈੜਿਆ ਰਾਹਾਂ ਤੇ ਚੱਲ ਰਿਹਾ, ਜਿਹੜਾ ਰਸਤਾ ਇਹਨੂੰ ਅਖਤਿਆਰ ਨਹੀਂ ਕਰਨਾ ਚਾਹੀਦਾ। ਇੱਕ ਬਾਦਸ਼ਾਹ ਦਾ ਇਹ ਧਰਮ ਨਹੀਂ ਹੈ ਕਿ ਕਿਸੇ ਮਹਾਤਮਾ ਨੂੰ ਜਿਹੜੇ ਦੁਨੀਆਂ ਦੇ ਜੀਵਾਂ ਦਾ ਭਲਾ ਕਰ ਰਹੇ ਨੇ, ਪਰਉਪਕਾਰ ਕਰ ਰਹੇ ਨੇ, ਜੀਵਾਂ ਦੀ ਕਲਿਆਣ ਕਰ ਰਹੇ ਨੇ, ਜਿਨ੍ਹਾਂ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ, ਉਹਨਾਂ ਨੂੰ ਪਕੜ ਕੇ ਕਾਰਾਗ੍ਰਹਿ ਦੇ ਵਿਚ ਬੰਦੀ ਬਣਾ ਲੈਣਾ, ਇਹ ਬਾਦਸ਼ਾਹ ਦਾ ਧਰਮ ਥੋੜੀ ਹੈ। ਬਾਦਸ਼ਾਹ ਇਹ ਬੜਾ ਮਾੜਾ ਕਰਮ ਕਰ ਰਿਹਾ, ਬੜਾ ਭੈੜਾ ਕਰਮ ਕਰ ਰਿਹਾ। ਪਹਿਲਾਂ ਵੀ ਇਹਨੇ ਬੜੇ ਮਹਾਂਪੁਰਖਾਂ ਨੂੰ ਤਸੀਹੇ ਦਿੱਤੇ ਨੇ, ਸ਼ਰਬਤ ਵਰਗੇ ਫਕੀਰਾਂ ਨੂੰ ਇਹਨੇ ਸ਼ਹੀਦ ਕੀਤਾ, ਤੇ ਹੁਣ ਵੀ ਬਦ ਰਾਹਾਂ ਤੇ ਚੱਲ ਰਿਹਾ।
ਆਪਣ ਖਾਨ ਕੋ ਖਾਨਾ ਤਿਆਰ,
ਇਹਨੇ ਆਪਣੇ ਰਸੋਈ ਖਾਨੇ ਦੇ ਵਿਚ ਜਿੱਥੇ ਬਾਦਸ਼ਾਹ ਦਾ ਖਾਣਾ ਤਿਆਰ ਹੁੰਦਾ ਸੀ ਨਾ, ਉਥੇ ਆਪਣੇ ਖਾਨੇ ਵਿਚ ਯਾਨੀ ਕਿ ਰਸੋਈ ਖਾਨੇ ਵਿਚ ਇਹਨੇ ਇੱਕ ਖਾਣਾ ਤਿਆਰ ਕਰਵਾਇਆ।
ਕਰਵਾਏ ਮਤ ਮੰਦ ਗਵਾਰ,
ਮਾੜੀ ਮਤ ਵਾਲੇ ਗਵਾਰ ਨਾ ਸਮਝ ਬਾਦਸ਼ਾਹ ਨੇ, ਜਿਹਦੀ ਬਿਲਕੁਲ ਮਤ ਤੇ ਪੜਦਾ ਪਿਆ ਹੋਇਆ, ਇਹਨੇ ਭੋਜਨ ਤਿਆਰ ਕਰਵਾਇਆ, ਕੁੱਠਾ ਮਾਸ ਤਿਆਰ ਕਰਵਾਇਆ।
ਉਮਰਾਵਲੇ ਨਿਜ ਸਾਥ,
ਦੋ ਉਮਰਾਵ ਵੀ ਆਪਣੇ ਨਾਲ ਲੈ ਲੇ ਮੌਲਵੀਆਂ ਨੇ ਕਾਜ਼ੀਆਂ ਨੇ।
ਗਮਨੇ ਖਾਨਾ ਧਰ ਕਰ ਹਾਥ,
ਔਰ ਉਹ ਜਿਹੜੇ ਉਮਰਾਵ ਸੀ ਉਹ ਖਾਣਾ ਲੈ ਕੇ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਨਜ਼ਰਬੰਦ ਕੀਤਾ ਹੈ, ਉਥੇ ਲੈ ਕੇ ਆਏ।
ਕਾਰਾਗ੍ਰਹਿ ਮੈਂ ਚੱਲ ਕਰ ਗਏ,
ਕਾਰਾਗ੍ਰਹਿ ਵਿਚ ਕੈਦ ਖਾਨੇ ਚ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਚੌਂਕੜਾ ਲੱਗਾ ਹੋਇਆ, ਪਦਮ ਆਸਣ ਤੇ ਬੈਠੇ ਦੇ ਨੇਤਰ ਬੰਦ ਹਨ।
ਮਾਨਕ ਦਸੰਗ ਮੈਂ ਥੀਏ,
ਸਾਸਕ ਬੰਦੇ ਵੀ ਇਹਦੇ ਨਾਲ ਹਨ।
ਜੈ ਬੈਠੇ ਤੁਰਕਨ ਜੜ ਨਾਸਕ,
ਉਥੇ ਆਏ ਨੇ ਚੱਲ ਕੇ ਜਿੱਥੇ ਤੁਰਕਾਂ ਦੀ ਜੜ ਨਾਸ ਕਰਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਨੇ। ਤੁਰਕਾਂ ਦੀ ਜੜ ਦਾ ਨਾਸ ਕਰਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਬੈਠੇ ਨੇ, ਉਥੇ ਚੱਲ ਕੇ ਆਏ ਹਨ।
ਰਛਕ ਹਿੰਦਨ ਕੇਰ ਪ੍ਰਕਾਸ਼ਕ,
ਐਸੇ ਸਤਿਗੁਰੂ ਜੀ ਜੋ ਹਿੰਦੂ ਧਰਮ ਦੇ ਰੱਖਿਅਕ ਨੇ, ਔਰ ਸਾਰੇ ਜਗਤ ਵਿਚ ਇਹ ਗੱਲ ਪ੍ਰਗਟ ਹੈ, ਵਿਦਤ ਹੈ, ਜੋ ਲੁਕੀ ਛਿਪੀ ਨਹੀਂ ਹੋਈ, ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਿੰਦੂ ਧਰਮ ਦੇ ਰਾਖੇ ਬਣੇ ਨੇ, ਤਿਲਕ ਤੇ ਜੰਜੂ ਦੇ ਰਾਖੇ ਬਣੇ ਨੇ।
ਇਸੀ ਹੇਤ ਤਨ ਧਰ ਪਰ ਚੋਰਨ,
ਇਸੇ ਹੇਤ ਵਾਸਤੇ ਸਤਿਗੁਰਾਂ ਨੇ ਆਪਣਾ ਤਨ ਇਸ ਧਰਤੀ ਤੇ ਛੋੜਨ ਨੂੰ ਤਿਆਰ ਕੀਤਾ, ਇਸ ਗੱਲ ਦੀ ਤਿਆਰੀ ਕੀਤੀ ਹੋਈ ਹੈ।
ਤੁਰਕਨ ਕੇ ਸਿਰ ਠੀਕਰ ਫੋਰਨ,
ਸਰੀਰ ਰੂਪੇ ਠੀਕਰੇ ਨੂੰ ਇਸ ਤੁਰਕਾਂ ਦੇ ਸਿਰ ਦੇ ਉੱਤੇ ਭੰਨਣ ਵਾਸਤੇ ਮਹਾਰਾਜ ਜੀ ਤਿਆਰ ਬੈਠੇ ਨੇ।
ਰਾਜ ਤੇਜ ਅੱਛਾ ਬਦ ਜੋਏ,
ਐਸਾ ਬਾਦਸ਼ਾਹ ਜਿਹਦਾ ਬੜਾ ਰਾਜ ਤੇਜ ਹੈ, ਜਿਹੜਾ ਬੜਾ ਭਾਰੀ ਜਾਹੋ ਜਲਾਲ ਹੈ।
ਇਨਕੇ ਸਮ ਜਗ ਮੈਂ ਕੋਈ,
ਇਹਦੇ ਸਮਾਨ ਜਗਤ ਵਿਚ ਉਸ ਸਮੇਂ ਕੋਈ ਦੂਜਾ ਰਾਜਾ ਹੀ ਕੋਈ ਨਹੀਂ ਸੀ, ਜਿਹਦੇ ਵਰਗਾ ਜਿਹਦੇ ਸਮਾਨ ਕੋਈ ਦੂਜਾ ਬਾਦਸ਼ਾਹ ਹੀ ਨਹੀਂ ਸੀ।
ਤਿੰਨ ਕੋ ਭਲੀ ਭਾਂਤ ਕਰ ਕੂੜੇ,
ਉਹਨਾਂ ਨੂੰ ਭਲੀ ਪ੍ਰਕਾਰ ਨਾਲ ਝੂਠੇ ਕਰਕੇ, ਉਹਨਾਂ ਨੂੰ ਕੂੜੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਰਨਾ ਚਾਹੁੰਦੇ ਨੇ।
ਜਹਿਤ ਬਿਨਾ ਸੀ ਸਤਿਗੁਰ ਪੂਰੇ,
ਪੂਰੇ ਸਤਿਗੁਰੂ ਗਰੀਬ ਨਵਾਜ ਜੀ ਐਸੇ ਇਹਨਾਂ ਨੂੰ ਝੂਠੇ ਸਾਬਤ ਕਰਕੇ, ਕੂੜੇ ਸਾਬਤ ਕਰਕੇ ਮਾਰਨਾ ਚਾਹੁੰਦੇ ਹਨ, ਇਹਨਾਂ ਦਾ ਵਿਨਾਸ਼ ਕਰਨਾ ਚਾਹੁੰਦੇ ਹਨ ਸਤਿਗੁਰੂ।
ਕੋਠੇ ਅੰਦਰ ਬੈਠੇ ਜਾ,
ਜਿਹੜੇ ਕੋਠੇ ਵਿਚ ਕੈਦ ਖਾਨਾ ਸੀ ਅੰਦਰ, ਜਿਹੜੇ ਕੋਠੇ ਵਿਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀਨਾ ਬੰਧੂ ਸਾਹਿਬ ਜੀ ਬੈਠੇ ਸਨ,
ਫਿਤ ਪਏ ਜਾਏ ਕਰਤਾ,
ਇਹ ਆਏ, ਇਹਨਾਂ ਨੇ ਆ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਬੈਠਿਆਂ ਵੇਖਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਨੇ ਤੇ ਸਤਿਗੁਰਾਂ ਨੂੰ ਬੈਠਿਆ ਇਹਨਾਂ ਨੇ ਆ ਕੇ ਵੇਖਿਆ।
ਪ੍ਰਥਮੈ ਨਿਜ ਪਾਤੋ ਸਮਝਾਏ,
ਇਹ ਜਦੋਂ ਆਏ ਨਾ ਉਸ ਵੇਲੇ ਨੌਵੇਂ ਪਾਤਸ਼ਾਹ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਕਰ ਰਹੇ। ਗਿਆਨੀ ਗਿਆਨ ਸਿੰਘ ਹੋਣਾ ਨੇ ਤਵਾਰੀਖ ਗੁਰੂ ਖਾਲਸਾ ਦੇ ਵਿਚ ਇਹ ਗੱਲ ਲਿਖੀ ਹੈ ਕਿ ਸਾਹਿਬ ਨੌਵੇਂ ਪਾਤਸ਼ਾਹ ਉਸ ਵੇਲੇ ਸੁਖਮਣੀ ਸਾਹਿਬ ਪੜ ਰਹੇ ਸੀ। ਜਦੋਂ ਆਏ ਨਾ ਸਾਰੇ ਇਕੱਠੇ ਹੋ ਕੇ ਕੁੱਠਾ ਮਾਸ ਲੈ ਕੇ ਦੇਗੇ ਚ ਪਾ ਕੇ, ਤੇ ਸਾਹਿਬ ਉਸ ਵੇਲੇ ਪੰਕਤੀ ਪੜ ਰਹੇ ਸੀ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਹੀਂ ਕਛ ਕਰੇ ਛਪਾਇਆ। ਮਹਾਰਾਜ ਜੀ ਇਹ ਪੰਕਤੀਆਂ ਪੜ ਰਹੇ ਸੀ ਜਿਹੜੀਆਂ ਉਸ ਸਮੇਂ ਨਾਲ ਤੇ ਲਾਗੂ ਹੁੰਦੀਆਂ ਸੀ, ਜਿਹੜੀਆਂ ਪੰਕਤੀਆਂ ਪੜ ਰਹੇ ਸੀ ਪੂਰੀਆਂ ਲਾਗੂ ਹੋ ਰਹੀਆਂ ਸੀ ਇਹਨਾਂ ਤੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਕਰਤੂਤਾਂ ਪਸ਼ੂਆਂ ਵਾਲੀਆਂ ਜਾਨਵਰਾਂ ਵਾਲੀਆਂ ਨੇ ਇਹਨਾਂ ਦੀਆਂ, ਤੇ ਹੈ ਨੇ ਬੰਦੇ, ਜਾਤ ਇਹਨਾਂ ਦੀ ਮਾਨਸ ਹੈ ਪਰ ਆਦਤਾਂ ਕਰਤੂਤਾਂ ਪਸ਼ੂਆਂ ਵਾਲੀਆਂ ਨੇ। ਇਹ ਸਾਹਿਬ ਪੜ ਰਹੇ ਸੀ, ਜਦੋਂ ਇਹ ਆਏ ਤੇ ਆ ਕੇ ਸਤਿਗੁਰਾਂ ਅੱਗੇ ਦੇਗਾ ਰੱਖ ਦਿੱਤਾ, ਉਹ ਮਾਸ ਵਾਲਾ ਰਿੰਨਿਆ ਹੋਇਆ, ਤੇ ਲਿਆ ਕੇ ਸਤਿਗੁਰਾਂ ਕੋਲ ਰੱਖ ਕੇ ਇਹਨਾਂ ਨੇ ਆਪਣਾ ਪੱਖ ਪੇਸ਼ ਕੀਤਾ। ਸਤਿਗੁਰੂ ਜੀ ਨੂੰ ਆਪਣੇ ਪੱਖ ਦੀ ਗੱਲ ਕਹਿਣ ਲੱਗੇ,
ਉਮਰਾਵਨ ਦੋਨੋ ਬਚ ਗਏ,
ਉਹ ਜਿਹੜੇ ਦੋ ਉਮਰਾਵ ਆਏ ਸੀ ਨਾ ਅਫਸਰ, ਜਿਹੜੇ ਮੁਖੀ ਬਣਾ ਕੇ ਭੇਜੇ ਨੇ, ਮੌਲਵੀ ਕਾਜੀ ਵੀ ਨਾਲ ਸੀ, ਪਰ ਜਿਹੜੇ ਉਹ ਦੋ ਉਮਰਾਵ ਜਿਨ੍ਹਾਂ ਦੇ ਹੱਥਾਂ ਵਿਚ ਦੇਗਾ ਸੀ, ਉਹ ਜਿਹੜੇ ਉਮਰਾਵ ਉਸ ਵੇਲੇ ਬੋਲੇ ਕਹਿਣ ਲੱਗੇ,
ਕਿਉਂ ਤੁਮ ਸੰਕਟੇ ਤੋਂ ਸਹਾਰੋ,
ਕਹਿਣ ਲੱਗੇ ਗੁਰੂ ਜੀ ਕਿਉਂ ਇੰਨਾ ਸੰਕਟ ਆਪਣੇ ਸਰੀਰ ਤੇ ਸਹਾਰਦੇ ਹੋ, ਏਡਾ ਵੱਡਾ ਭਾਰੀ ਦੁੱਖ ਸੰਕਟ ਆਪਣੇ ਤਨ ਦੇ ਉੱਤੇ ਤੁਸੀਂ ਕਿਉਂ ਸਹਾਰ ਰਹੇ ਹੋ,
ਕਹਿਓ ਸ਼ਾਕੋ ਸਿਰ ਪਰ ਧਾਰੋ,
ਹਾਲੇ ਵੀ ਮੰਨ ਜਾਓ ਜੋ ਬਾਦਸ਼ਾਹ ਕਹਿ ਰਿਹਾ, ਬਾਦਸ਼ਾਹ ਦਾ ਕਿਹਾ ਹੋਇਆ ਆਪਣੇ ਸਿਰ ਤੇ ਪ੍ਰਵਾਨ ਕਰ ਲੋ,
ਤੁਮਕੋ ਕਰ ਹੈ ਪੀਰਨ ਪੀਰ,
ਜੇ ਤੁਸੀਂ ਬਾਦਸ਼ਾਹ ਦਾ ਕਹਿਣਾ ਮੰਨ ਲਓਗੇ ਤੇ ਗੁਰੂ ਜੀ ਅਸੀਂ ਦੋਵੇਂ ਅਫਸਰ ਹਾਂ, ਬਾਦਸ਼ਾਹ ਦੇ ਨਾਮਵਰ ਅਫਸਰ, ਅਸੀਂ ਇਸ ਗੱਲ ਦੀ ਹਾਮੀ ਭਰਦੇ ਹਾਂ, ਗਵਾਹੀ ਭਰਦੇ ਹਾਂ, ਜੇ ਤੁਸੀਂ ਬਾਦਸ਼ਾਹ ਦਾ ਕਹਿਣਾ ਮੰਨ ਲਓਗੇ ਬਾਦਸ਼ਾਹ ਤੁਹਾਨੂੰ ਪੀਰਾਂ ਦਾ ਪੀਰ ਬਣਾ ਦੇਗਾ। ਜਿੰਨੇ ਪੀਰ ਨੇ ਮੁਸਲਮਾਨਾਂ ਦੇ ਉਹਨਾਂ ਸਾਰੇ ਪੀਰਾਂ ਦਾ ਤੁਹਾਨੂੰ ਪੂਜਨੀਕ ਪੀਰ ਬਣਾ ਦੇਵੇਗਾ।
ਅਰਪੈ ਮੋਰੈ ਮੁਕਤਾ ਹੀਰ,
ਇੱਥੇ ਹੀ ਬਸ ਨਹੀਂ, ਬਾਦਸ਼ਾਹ ਤੁਹਾਨੂੰ ਮੋਹਰਾਂ ਭੇਟ ਕਰੇਗਾ, ਅਸ਼ਰਫੀਆਂ ਸੋਨੇ ਦੀਆਂ ਜਿੰਨੀਆਂ ਕਹੋਗੇ, ਮੋਤੀ ਹੀਰੇ ਸ਼ਬਜ ਪੰਨੇ ਜੜਾਊ, ਬਾਦਸ਼ਾਹ ਦਾ ਖਜ਼ਾਨਾ ਭਰਿਆ ਪਿਆ। ਗੁਰੂ ਜੀ ਇੱਕ ਵਾਰੀ ਬਾਦਸ਼ਾਹ ਦਾ ਕਹਿਣਾ ਮੰਨ ਲਓ, ਬਾਦਸ਼ਾਹ ਦੇ ਖਜ਼ਾਨਿਆਂ ਦੇ ਦਰਵਾਜ਼ੇ ਤੁਹਾਡੇ ਲਈ ਖੋਲ ਦਿੱਤੇ ਜਾਣਗੇ, ਜਿੰਨੇ ਮੋਤੀ ਜਿੰਨੇ ਹੀਰੇ ਜਿੰਨੇ ਜਵਾਹਰਾਤ ਤੁਹਾਨੂੰ ਚਾਹੀਦੇ ਨੇ ਉਸ ਖਜ਼ਾਨੇ ਚ ਤੁਹਾਨੂੰ ਮਿਲਣਗੇ।
ਸਭ ਸਲਾਮ ਕਰ ਮਾਨੈ ਆਨ,
ਇੱਥੇ ਹੀ ਬਸ ਨੀ, ਜਿੰਨਾ ਮੁਸਲਮਾਨ ਧਰਮ ਹੈ ਸਾਡਾ, ਇਸਲਾਮ ਮਤ ਹੈ, ਇਹ ਸਾਰੇ ਤੁਹਾਡੀ ਆਗਿਆ ਮੰਨਣਗੇ, ਜੋ ਤੁਸੀਂ ਇਹਨਾਂ ਤੇ ਹੁਕਮ ਕਰੋਗੇ ਸਭ ਤੁਹਾਡੀ ਆਗਿਆ ਮੰਨਣਗੇ, ਔਰ ਸਾਰੇ ਤੁਹਾਨੂੰ ਸਲਾਮ ਕਰਕੇ ਮਿਲਣਗੇ, ਇੱਥੋਂ ਤੱਕ ਕਿ ਸਾਡਾ ਜਿਹੜਾ ਬਾਦਸ਼ਾਹ ਹੈ ਉਹ ਵੀ ਤੁਹਾਨੂੰ ਸਲਾਮ ਕਰੇਗਾ।
ਪਾਤਸ਼ਾਹ ਇਮਕੀਨ ਬਖਾਨ,
ਇਹ ਗੱਲ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ, ਇਹ ਗੱਲ ਖੁਦ ਬਾਦਸ਼ਾਹ ਨੇ ਕਹੀ ਹੈ। ਉਹਦੀ ਕਈ ਹੋਈ ਅਸੀਂ ਆਪਣੇ ਮੂੰਹ ਤੋਂ ਸੁਣਾ ਰਹੇ ਹਾਂ, ਅਸੀਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਹਿ ਰਹੇ। ਇਹ ਸਾਰੀਆਂ ਗੱਲਾਂ ਜੋ ਅਸੀਂ ਤੁਹਾਨੂੰ ਕਹੀਆਂ ਨੇ, ਇਹ ਬਾਦਸ਼ਾਹ ਨੇ ਖੁਦ ਆਖੀਆਂ ਹਨ।
ਜੋ ਤੁਮ ਚਹੋ ਨਿਕਾਹ ਕਰਾਇਓ, ਲਿਓ ਸ਼ਾਹ ਦੋਇਤਾ ਮਨ ਭਾਇਓ।
ਇੱਥੇ ਹੀ ਬਸ ਨਹੀਂ ਗੁਰੂ ਜੀ, ਬਾਦਸ਼ਾਹ ਨੇ ਇਹ ਵੀ ਤੁਹਾਡੇ ਅੱਗੇ ਪ੍ਰਸਤਾਵ ਰੱਖਿਆ ਹੈ ਕਿ ਜੇ ਤੁਸੀਂ ਕਹੋ ਕਿ ਤੁਸੀਂ ਸ਼ਾਦੀ ਕਰਨਾ ਚਾਹੁੰਦੇ ਹੋ, ਨਿਕਾਹ ਕਰਨਾ ਚਾਹੁੰਦੇ ਹੋ, ਤੇ ਤੁਹਾਡੇ ਨਿਕਾਹ ਵਾਸਤੇ ਬਾਦਸ਼ਾਹ ਔਰੰਗਜ਼ੇਬ ਦੀ ਲੜਕੀ ਅਸੀਂ ਤੁਹਾਨੂੰ ਪੇਸ਼ ਕਰਨ ਨੂੰ ਤਿਆਰ ਹਾਂ। ਔਰੰਗਜ਼ੇਬ ਦੀ ਲੜਕੀ ਨਾਲ ਤੁਹਾਡਾ ਨਿਕਾਹ ਕਰਨ ਨੂੰ ਅਸੀਂ ਤਿਆਰ ਹਾਂ, ਜੇ ਤੁਸੀਂ ਸਾਡੀ ਗੱਲ ਮੰਨ ਲਓ, ਇਸਲਾਮ ਧਰਮ ਕਬੂਲ ਕਰ ਲਵੋ।
ਇਸ ਤੇ ਪਰੇ ਅਪਰ ਵਡਿਆਏ ਰਹੀ ਨਾ ਪਾਛੈ ਦੇ ਜੋ ਬਤਾਏ।
ਗੁਰੂ ਜੀ, ਬਾਦਸ਼ਾਹ ਦਾ ਦਮਾਦ ਬਣ ਜਾਣਾ, ਬਾਦਸ਼ਾਹ ਦਾ ਜਵਾਈ ਬਣ ਜਾਣਾ, ਇਹਦੇ ਤੋਂ ਵੱਡੀ ਵਡਿਆਈ ਤਾਂ ਹੋਰ ਕੋਈ ਹੋ ਹੀ ਨਹੀਂ ਸਕਦੀ ਦੁਨੀਆਂ ਚ। ਕਿ ਕਿੱਡੀ ਵੱਡੀ ਵਡਿਆਈ ਹੈ, ਹਰ ਇੱਕ ਬੰਦੇ ਦਾ ਨਜ਼ਰੀਆ ਹੁੰਦਾ ਹੈ, ਇਹਨਾਂ ਦੀ ਦ੍ਰਿਸ਼ਟੀ ਵਿਚ ਇਹ ਸਭ ਤੋਂ ਵੱਡੀ ਪਦਵੀ ਸੀ, ਇਹਨਾਂ ਦੀ ਦ੍ਰਿਸ਼ਟੀ ਵਿਚ ਇਹ ਬੜੀ ਵੱਡੀ ਪਦਵੀ ਸੀ ਕਿ ਔਰੰਗਜ਼ੇਬ ਦਾ ਬਾਦਸ਼ਾਹ ਦਾ ਦਮਾਦ ਬਣਨਾ, ਜਵਾਹੀ ਬਣਨਾ। ਪਰ ਮੇਰੇ ਸਾਹਿਬ ਦੀ ਦ੍ਰਿਸ਼ਟੀ ਵਿਚ ਇਹ ਝੂਠੀ ਬਾਦਸ਼ਾਹੀ ਹੈ, ਜਿਹੜੀ ਸਿਰਫ ਚਾਰ ਦਿਨਾਂ ਦੀ ਹੈ ਤੇ ਮੁੜ ਖਤਮ ਹੋ ਜਾਣ ਵਾਲੀ ਹੈ। ਸਤਿਗੁਰੂ ਜੀ ਤਾਂ ਉਸ ਬਾਦਸ਼ਾਹੀ ਤੇ ਟਿਕੇ ਹੋਏ ਨੇ ਜਿਸ ਬਾਦਸ਼ਾਹੀ ਨੂੰ ਅਚਲ ਪਦਵੀ ਦਾ ਨਾਂ ਦਿੱਤਾ ਜਾਂਦਾ ਹੈ, ਅਬਚਲ ਪਦਵੀ ਦਾ ਨਾਂ ਦਿੱਤਾ ਜਾਂਦਾ। ਪਰ ਨਜ਼ਰੀਆ ਹੈ ਨਾ, ਉਮਰਾਵਾਂ ਨੂੰ ਉਹ ਬੜੀ ਵੱਡੀ ਲੱਗਦੀ ਸੀ ਵਡਿਆਈ, ਕਹਿੰਦੇ ਬਾਦਸ਼ਾਹ ਨੇ ਇੱਥੋਂ ਤੱਕ ਤੁਹਾਡੇ ਅੱਗੇ ਪ੍ਰਸਤਾਵ ਰੱਖਿਆ ਕਿ ਉਹ ਤੁਹਾਨੂੰ ਆਪਣਾ ਦਮਾਦ ਬਣਾਉਣ ਨੂੰ ਵੀ ਤਿਆਰ ਹੈ। ਗੁਰੂ ਜੀ, ਇਸ ਤੋਂ ਪਰੇ ਵੱਡੀ ਵਡਿਆਈ ਹੋਰ ਭਲਾ ਕਿਹੜੀ ਹੋ ਸਕਦੀ ਹੈ।
ਦੇਗਚਾ ਪਾਸ ਤੁਮਾਰੇ,
ਆਹ ਦੇਗਚਾ ਭੇਜਿਆ ਬਾਦਸ਼ਾਹ ਨੇ ਤੁਹਾਡੇ ਦੇ ਕੋਲ, ਆਹ ਦੇਗਾ ਅਸੀਂ ਲੈ ਕੇ ਆਏ ਹਾਂ।
ਖਾਓ ਕਲਮਾ ਮੁਖੋਂ ਚਾਰੇ,
ਆਹ ਦੇਗਚੇ ਵਿਚ ਜੋ ਅਸੀਂ ਲਿਆਏ ਹਾਂ ਇਹ ਤੁਸੀਂ ਖਾ ਲਓ, ਤੇ ਖਾ ਕੇ ਆਪਣੇ ਮੁਖ ਤੋਂ ਕਲਮਾ ਉਚਾਰੋ, ਆਪਣੇ ਮੁਖ ਦੇ ਤੋਂ ਕਲਮਾ ਉਚਾਰਨ ਕਰੋ।
ਨਾਹੇ ਤਾਂ ਬਾਦੀ ਸ਼ਾਹ ਸੁਭਾਏ।
ਗੁਰੂ ਜੀ, ਜੇ ਤੁਸੀਂ ਸਾਡੀ ਇਹ ਗੱਲ ਜਾਂ ਬਾਦਸ਼ਾਹ ਦੀ ਇਹ ਗੱਲ ਨਾ ਮੰਨੀ ਤੇ ਫਿਰ ਤੁਹਾਨੂੰ ਪਤਾ ਹੀ ਹੈ ਬਾਦਸ਼ਾਹ ਕਿੱਡਾ ਬਾਦੀ ਹੈ, ਉਹ ਕਿੱਡਾ ਝਗੜਾਲੂ, ਜਿਹੜਾ ਆਪਣੇ ਸਕੇ ਪਿਓ ਦਾ ਨਹੀਂ ਬਣਿਆ ਉਹ ਫਿਰ ਤੁਹਾਡੇ ਨਾਲ ਕੀ ਖੈਰ ਗੁਜ਼ਾਰੇਗਾ। ਜਿਹਨੇ ਆਪਣੇ ਸਕੇ ਪਿਓ ਨੂੰ ਪਿਆਸਾ ਕਰਕੇ ਮਾਰਿਆ, ਸਕੇ ਭਰਾਵਾਂ ਨੂੰ ਮਾਰਿਆ, ਉਹਨਾਂ ਦਾ ਸਿਰ ਵੱਢ ਕੇ ਕਤਲ ਕੀਤਾ, ਫਿਰ ਉਹ ਬਾਦਸ਼ਾਹ ਨੂੰ ਤਾਂ ਤੁਸੀਂ ਜਾਣਦੇ ਹੀ ਹੋ ਨਾ, ਫਿਰ ਉਹ ਕਿੱਡਾ ਵੱਡਾ ਬਾਦੀ ਆ, ਉਹਦਾ ਸੁਭਾਅ ਕਿਹੋ ਜਿਹਾ, ਉਹ ਤਾਂ ਤੁਹਾਨੂੰ ਪਤਾ ਹੀ ਹੈ।
ਚਾਹੇ ਸੋ ਕਰੇ ਨਾ ਫੇਰ ਜਾਏ,
ਫਿਰ ਜੋ ਕਰੇਗਾ ਫਿਰ ਉਹਦੇ ਕੀਤੇ ਨੂੰ ਕੋਈ ਫੇਰ ਨਹੀਂ ਸਕਦਾ, ਉਹਦੇ ਕੀਤੇ ਨੂੰ ਕੋਈ ਮੋੜ ਨਹੀਂ ਸਕਦਾ।
ਕੀਤਕ ਪ੍ਰਾਣ ਹਾਨ ਕਰ ਦੀਨੇ,
ਜਿਨ੍ਹਾਂ ਨੇ ਬਾਦਸ਼ਾਹ ਦੀ ਗੱਲ ਨਹੀਂ ਮੰਨੀ, ਪਤਾ ਨਹੀਂ ਕਿੰਨੇ ਕਸੀ ਜਿਨ੍ਹਾਂ ਦੇ ਪ੍ਰਾਣ ਘਾਤ ਕਰ ਦਿੱਤੇ ਬਾਦਸ਼ਾਹ ਨੇ, ਗਿਣਤੀ ਕੋਈ ਨਹੀਂ। ਗੁਰੂ ਜੀ, ਅਸੀਂ ਗਿਣਤੀ ਨਹੀਂ ਕਰ ਸਕੇ ਕਿ ਕਿੰਨੇ ਕ ਬੰਦੇ ਬਾਦਸ਼ਾਹ ਨੇ ਮੌਤ ਦੇ ਘਾਟ ਉਤਾਰ ਦਿੱਤੇ ਨੇ, ਜਿਨ੍ਹਾਂ ਨੇ ਬਾਦਸ਼ਾਹ ਦੀ ਗੱਲ ਨਹੀਂ ਮੰਨੀ, ਜਿਨ੍ਹਾਂ ਨੇ ਬਾਦਸ਼ਾਹ ਦੀ ਈਨ ਨਹੀਂ ਮੰਨੀ।
ਹੱਥ ਤੋਂ ਪੂਰਨ ਕਰ ਲੀਨੇ,
ਤੁਸੀਂ ਆਪਣਾ ਹੱਥ ਜਿਹੜਾ ਪੂਰਨ ਕਰਨਾ ਚਾਹੁੰਦੇ ਹੋ ਇਹਨੂੰ ਤਿਆਗ ਦਿਓ।
ਜਾਂ ਤੇ ਅਬ ਸਮਝੋ ਮਨ ਮਾਏ, ਤੋ ਸਹਾਇਤਾ ਕਬ ਕਿਤਨਾਏ।
ਬਾਦਸ਼ਾਹ ਵੀ ਬੜਾ ਹੱਠੀ ਹੈ, ਉਹਨੇ ਆਪਣਾ ਹੱਠ ਜ਼ਰੂਰ ਪੂਰਾ ਕਰਨਾ, ਜਿਹੜਾ ਉਹਦਾ ਹੱਠ ਹੈ ਨਾ, ਬਾਦਸ਼ਾਹ ਨੇ ਆਪਣਾ ਹੱਠ ਜ਼ਰੂਰ ਪੂਰਾ ਕਰਨਾ, ਇਸ ਕਰਕੇ ਤੁਸੀਂ ਹਾਲੇ ਵੀ ਮਨ ਚ ਸਮਝ ਜਾਓ, ਨਹੀਂ ਤਾਂ ਮੁੜ ਕੇ ਕਿਸੇ ਨੇ ਤੁਹਾਡੀ ਸਹਾਇਤਾ ਨਹੀਂ ਕਰਨੀ, ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ।
ਜਿਸ ਕੀ ਫਿਰੈ ਸਕਲ ਜਗ ਦੋਹੇ,
ਬਾਦਸ਼ਾਹ ਜਿਹਦੀ ਸਾਰੇ ਜਗ ਵਿਚ ਦੋਹੀ ਫਿਰਦੀ ਹੈ, ਸਾਰੇ ਜਗਤ ਵਿਚ ਜਿਸ ਦੀ ਦੋਹੀ ਫਿਰਦੀ ਹੈ,
ਅਸਨੈ ਬਲੀ ਜੋ ਸਨ ਮੁਕੋਏ।
ਐਸਾ ਕੌਣ ਬਲੀ ਹੈ ਜਿਹੜਾ ਬਾਦਸ਼ਾਹ ਦੇ ਸਾਹਮਣੇ ਖਲੋ ਸਕੇ, ਬਾਦਸ਼ਾਹ ਦੇ ਸਾਹਮਣੇ ਅੜ ਸਕੇ।
ਕਿਸ ਉਪਾਏ ਤੇ ਛੋਟ ਨਾ ਕਰੋ, ਨਾ ਹੱਕ ਪਰੇ ਮਹਾ ਦੁੱਖ ਭਰੋ।
ਕਿਸ ਉਪਾਅ ਨਾਲ ਛੁੱਟੋਗੇ ਗੁਰੂ ਜੀ ਤੁਸੀਂ ਬਾਦਸ਼ਾਹ ਦੀ ਇਸ ਗ੍ਰਿਫਤ ਵਿਚੋਂ, ਨਾ ਹੱਕ ਕਿਉਂ ਬਿਨਾਂ ਕਾਰਨ ਤੋਂ ਏਡਾ ਦੁੱਖ ਭਰਦੇ ਹੋ, ਕਿਉਂ ਇੰਨੇ ਦੁੱਖ ਝੱਲਦੇ ਹੋ, ਕਿਉਂ ਇੰਨੀਆਂ ਤਕਲੀਫਾਂ ਝੱਲਦੇ ਹੋ।
ਦੇਗਚਾ ਖਾਵੋ ਖਾਨਾ,
ਆ ਲੋ ਇਹ ਦੇਗਚਾ, इस देगचे विच जेड़ा असी खाना तैयार करके लिया आ ओ तुसी खा लवो।
पुन छुट ऐश करो बेदनाना,
ये खाना खा लो, कलमा पढ़ लो, ते तुहानू असी छड़ देंगे, मुड़ के ऐश करिया जे जो तुहानू चाहिदा होवेगा ओ तुहानू मिलेगा।
मानो बात के हम अच्छे,
असी जो कह रहे हैं साड़ी गल मान लो, यही तुहाडे लई चंगा है, यही तुहाडे लई भला है।
नहीं ता पछतावोगे पाछे,
नहीं ता गुरु जी मुड़ के तुहानू पिछों पछताउणा ही पैणा है, मुड़ के नहीं ता तुहानू पछतावा ही करना पैणा है।
कौन मत मंदन के इम बैन,
माड़ी मत वालियां दे पैड़ी ते खोटी मत वालियां दे ए बोल धन गुरु तेग बहादुर साहब सच्चे पातशाह ने सुने।
कयो देगचे दिश कर नैन,
देगचे वल वेख के सतगुरु सच्चे पातशाह जी बोले,
कहा इस मैं तुम की न पकावन।
महाराज जी कहंदे भई एदे च लियाए की ओ पका के, सतगुरु जानी जानता जानदे सन, फिर भी पुछदे ने कहते भी ए की पका के लिया देगचे च,
कहा सिद्ध इसको खावन,
इनू खा के की सिद्ध होवेगा, जेनू खा लिये इनू खा के की सिद्ध होवेगा।
क्या निश्चय कर हमें खवावत,
तुसी की निश्चा करके सानू ए खवाना चाहते हो।
कौन काज तुमर बन आवत,
इनू खा के तुहाडा केड़ा कम बन जाएगा, जे असी इनू खा लिये तुहाडा केड़ा काम सिद्ध हो जाएगा, केड़ा काम बन जाएगा।
धर्म भ्रष्ट अपरन कर देना,
किसी दूजे दा धर्म भ्रष्ट करना, किसी दूजे दा धर्म खत्म करना भ्रष्ट करना,
इसे हट कर तुम बो दुख लेना,
ए हट करके तुहानू बड़ा दुख भुगतना पैना। तुरको किसी दूजे दा धर्म भ्रष्ट करना, ए हट कर रहे हो जेड़ा तुसी, एदे बदले तुहानू बड़ा दुख भरना पैना है।
परवरदगार विसारियो मन ते,
उस परवरदगार नू जेड़ा सारे संसार दा मालक है, खुदाबंद करीम है, ओनू तुसी अपने मन चो विसारिया होया, त्यागिया होया है।
खोटे काज करत हो तन ते,
और अपने तन करके खोटे काम पैड़े काम कर रहे हो।
दापन दियो उतारे सकेरा, अपन पावना फल ले वेरा।
महाराज जी कहंदे लाओ टक्कण इहदे तों, आ जिहड़ा देगचा लिया उह तों टक्किया होया सी ना, महाराज कहंदे इहदे तों टक्कण लाओ ते जिहड़ी तुहाडी भावना उह इहदे विच वेख लो, तुहानू मिल जाएगी। जिहड़ी तुहाडी भावना ना, गुरु घर तां शीशा जिहो जिहा मूंह लै के आओगे उहो जिहा दिस जाएगा। जिहो जी भावना लै के आए हो, इहदा टक्कण खोलो देगचे दा, ओहो जा तुहानू एदे विचों तुहाडी भावना दा फल मिल जाएगा।
खाने को समीप जो खड़े,
जेड़ा उमराव खाने दे कोल खड़िया सी ना देगचे दे कोल,
जिसने टापन सुनते उतरे,
ओहदे महाराज जी दा वचन सुनदिया सार उसे वेले ओहदा टक्कण चुकिया देगचे दा।
जवै देगचा तुर के उघारा,
जदों देगचे दा टक्कण चुक के तुरक ने वेखिया,
इसमें अचरज पयो निहारा,
देख के दंग रह गया, अखां तड़ियां दियां तड़ियां, मुंह खुला रह गया, हैरान हो गया तुरक देख के।
लगू गुस्सो कर निकसे कने,
की होया उस देगचे चो निके निके सूर निकल के बाहर नू दौड़न लग पे। खालसा जी उन्हां दी भावना दा फल उन्हां नूं मिलिया, जो उन्हां दी भावना सी गुरु साहब दा धर्म भ्रष्ट करन दी, इह भावना लै के आए सी ना, पर उन्हां दा अपना धर्म भ्रष्ट हो गया। मुसलमानां लई सूर हराम है, सूर दा नां वी लै लैण ते अपनी जबान नूं पिटिया समझदे ने, वेखणा तां इक पासे रहा। हुण उह सूर निकले विचों कुरकुर करदे हुए, देगचे विचों बाहर निकल रहे ने, कहते कुरकुर करदे जेड़े सूर ने बाहर निकले हन,
कुरकुर शब्द अदे की भने,
कुरकुर करदे बहुत ज्यादा सूर ही सूर विचो देगचे दे निकली जा रहे ने।
वो मेंढक सम निकसे बाहर,
गड्डू छाल मारदा ना मेंढक, ਕਹਿੰਦੇ ਡੱਡੂ ਵਾਂਗੂ ਛਾਲ ਮਾਰ ਕੇ ਆਉਂਦੇ ਵਿੱਚੋਂ ਦੇਗਚੇ ਦੇ ਬਾਹਰ ਨਿਕਲ ਕੇ ਦੇਗਚੇ ਨੂੰ ਛੱਡ ਕੇ ਬਾਹਰ ਨੂੰ ਦੌੜਦੇ ਨੇ, ਜ਼ਾਹਰ ਨਜ਼ਰ ਆ ਰਹੇ ਨੇ ਸਾਹਮਣੇ।
ਦੀਰਗ ਨਿਕਸੰਤੇ
ਕਈ ਛੋਟੇ ਨੇ, ਕਈ ਵੱਡੇ ਵੀ ਆਕਾਰ ਦੇ ਨਿਕਲਦੇ ਹਨ।
ਮੂਖਕ ਸੰਸਰ ਫਿਰਤ ਬੁਲੰਤੇ,
ਮੂਖਕ ਵੱਡਾ ਚੂਹਾ ਹੁੰਦਾ ਨਾ, ਚੂਹੇ ਦੇ ਆਕਾਰ ਜਿੰਨੇ ਸੂਰ ਨੇ ਉਹ, ਚੂਹੇ ਦੇ ਆਕਾਰ ਜਿੰਨੇ ਸੂਰ ਕਹਿੰਦੇ ਨਿਕਲਦੇ ਨੇ ਮੂਹਕ ਦੇ ਸਮਾਨ। ਕਈ ਉਹਨਾਂ ਤੋਂ ਵੱਡੇ ਵੀ ਦਿਸਦੇ ਨੇ, ਕਈ ਤਾਂ ਚੂਹੇ ਜਿੰਨੇ ਆਕਾਰ ਵਾਲੇ ਨੇ, ਕਈ ਉਹਨਾਂ ਤੋਂ ਵੱਡੇ ਵੀ ਦਿਸਦੇ ਹਨ।
ਮੰਜਾਰ ਬੱਚਾ ਚਪਲੰਤੇ,
ਇੱਦਾਂ ਦੇ ਦਿਸਦੇ ਨੇ ਜਿਵੇਂ ਬਿੱਲੀ ਦਾ ਬਲੂੰਗੜਾ ਹੁੰਦਾ ਨਾ, ਨਿਕਾ ਜਾ ਬੱਚਾ ਹੁੰਦਾ ਬਲੂੰਗੜਾ, ਉਹਦੇ ਵਰਗੇ ਕਹਿੰਦੇ ਵਿੱਚੋਂ ਨਿਕਲਦੇ ਨੇ, ਉਹਦੇ ਵਾਂਗੂ ਚਪਲੰਤੇ ਚੰਚਲ ਹੋ ਕੇ ਦੌੜਦੇ ਨੇ।
ਕੀਤਕ ਸਮੰਜਾਰ ਭਏ ਹੈ,
ਕਈ ਤਾਂ ਬਿੱਲੀ ਜਿਹੜੀ ਵੱਡੀ ਹੁੰਦੀ ਆ ਉਹਦੇ ਵਰਗੇ ਵੀ ਹੋ ਗਏ, ਇਕਦਮ ਵੱਧ ਗਏ। ਕਈ ਬਿੱਲੀ ਦੇ ਬਲੂੰਗੜੇ ਜਿੰਨੇ ਛੋਟੇ ਛੋਟੇ ਨੇ, ਕਈ ਬਿੱਲੀਆਂ ਦੇ ਸਮਾਨ ਵੱਡੇ ਵੀ ਹੋ ਗਏ ਨੇ।
ਕਨ ਵੈਰ ਗਏ ਹੈ,
ਨਿਕਲ ਨਿਕਲ ਕੇ ਦੇਗੇ ਦੇ ਵਿੱਚੋਂ ਬਾਹਰ ਜਾਂਦੇ ਹਨ।
ਕਾਲੇ ਕਬਰੇ ਬਿਸਤ ਵਿਸਾਲੇ,
ਕਾਲੇ ਰੰਗ ਦੇ ਕਬਰੇ, ਕਬਰੇ ਕਹਿੰਦੇ ਨੇ ਵੀ ਡੱਬ ਖੜਬੇ ਜੇ, ਕਹਿੰਦੇ ਕਾਲੇ ਰੰਗ ਦੇ ਡੱਬ ਖੜਬੇ ਜੇ, ਪੀਲੇ ਜੇ ਰੰਗ ਦੇ, ਏਦਾਂ ਚਿੱਟੇ ਜੇ ਰੰਗ ਦੇ ਸੂਰ ਨਿਕਲ ਨਿਕਲ ਕੇ ਆਉਂਦੇ ਨੇ।
ਵਿੰਗਟ ਮੁਖ ਜੀ ਨਹੀਂ ਤੁੱਤ ਚਾਲੇ,
ਮੂੰਹ ਵਿੰਗੇ ਨੇ ਉਹਨਾਂ ਦੇ, ਇਧਰ ਉਧਰ ਚੱਲੇ ਨੇ, ਦੌੜਦੇ ਫਿਰਦੇ ਨੇ। ਉੱਥੇ ਜਿੰਨਾ ਗ੍ਰਹਿ ਖਾਨਾ, ਉਹ ਜਿੰਨੇ ਮੌਲਵੀ ਕਾਜੀ ਜਿਹੜੇ ਬੜੇ ਆਪਣੇ ਆਪ ਨੂੰ ਪਵਿੱਤਰ ਸਮਝਦੇ ਸੀ, ਤਸਬੀਆਂ ਫੜੀਆਂ ਹੋਈਆਂ ਮਲਾਵਾਂ ਸੂਰ ਭੱਜ ਭੱਜ ਉਹਨਾਂ ਤੇ ਪੈਂਦੇ, ਅਪਵਿੱਤਰ ਕਰੀ ਜਾਂਦੇ ਉਹਨਾਂ ਕਾਜੀਆਂ ਮੌਲਵੀਆਂ ਨੂੰ।
ਲਗੂ ਲਾਂਗਲ ਕੋ ਬਹੁਤ ਡੁਲਾ ਮੈਂ,
ਛੋਟੀਆਂ ਛੋਟੀਆਂ ਪੂੰਛਾਂ ਨੇ ਉਹਨਾਂ ਦੀਆਂ, ਬੜਾ ਡੁਲਾਉਂਦੇ ਉਹਨਾਂ ਪੂੰਛਾਂ ਨੂੰ।
ਕੰਨ ਸੰਕੋਚੇ ਤਾਂ ਭਰਮਾਵੇ,
ਆਪਣੇ ਕੰਨਾਂ ਨੂੰ ਸੰਕੋਚਦੇ ਨੇ ਉਹ ਸੂਕਰ ਜਿਹੜੇ ਸੂਰ ਨੇ, ਤੇ ਕਦੇ ਭਰਮਾਉਂਦੇ ਨੇ ਘੁਮਾਉਂਦੇ ਨੇ।
ਭਏ ਪੂਰ ਤੇ ਪੀਤ ਰਾਜੇ,
ਮਰਾਬ ਤੇ ਮੌਲਵੀ ਸੀ ਅੱਗੇ ਲੱਗ ਕੇ ਭੱਜ ਪਏ, ਸੂਰ ਪਿੱਛੇ ਪਿੱਛੇ ਉਹ ਅੱਗੇ ਅੱਗੇ, ਉਹ ਆਪਣਾ ਆਪ ਬਚਾਉਣ ਵੀ ਇਹਨਾਂ ਨਾਲ ਸਾਡੇ ਸਰੀਰ ਦੇ ਅੰਗ ਲੱਗ ਗਏ, ਅਸੀਂ ਪਿੱਟੇ ਜਾਵਾਂਗੇ, ਭ੍ਰਿਸ਼ਟ ਹੋ ਜਾਵਾਂਗੇ। ਕਹਿੰਦੇ ਉਹ ਅੱਗੇ ਅੱਗੇ ਤੇ ਸੂਰ ਪਿੱਛੇ ਪਿੱਛੇ ਨੇ।
ਨਿਕਸ ਨਿਕਸ ਗਮਨੈ ਦਰਵਾਜੇ,
ਦਰਵਾਜਿਆਂ ਚੋਂ ਨਿਕਸ ਨਿਕਸ ਕੇ ਬਾਹਰ ਨੂੰ ਜਾਂਦੇ ਨੇ।
ਤੁਰਕਣ ਕੇ ਪੈਰਨ ਵਿੱਚ ਦੂਰ ਹੈ,
ਤੁਰਕਾਂ ਦੇ ਪੈਰਾਂ ਵਿੱਚ ਦੌੜੇ ਫਿਰਦੇ ਨੇ ਜਿੰਨੇ ਸੂਰ ਨੇ ਨਾ, ਤੁਰਕਾਂ ਦੇ ਪੈਰਾਂ ਵਿੱਚ ਨਿੱਕੇ ਨਿੱਕੇ ਆਕਾਰ ਦੇ ਸੀ, ਸੈਂਕੜਿਆਂ ਦੀ ਗਿਣਤੀ ਚ ਨਿਕਲੇ ਨੇ, ਉਹਨਾਂ ਦੇ ਪੈਰਾਂ ਵਿੱਚ ਦੌੜੇ ਫਿਰਦੇ ਨੇ।
ਪਰਵਿਸ਼ੇ ਜਾਏ ਬਸਨ ਨਿਸ ਠੋਰਾ,
ਇੱਥੋਂ ਤੱਕ ਕਿ ਮੌਲਵੀ ਕਾਜੀ ਜਦੋਂ ਆਪਣੇ ਘਰਾਂ ਚ ਪਹੁੰਚੇ ਨਾ, ਦੌੜ ਕੇ ਵੀ ਆਪਣੇ ਘਰਾਂ ਚ ਜਾਨ ਬਚਾ ਲਾਂਗੇ, ਜਿੱਥੇ ਲੰਮਾ ਪੈਂਦੇ ਸੀ ਉੱਥੇ ਬਿਸਤਰਿਆਂ ਤੇ ਪਹੁੰਚ ਗਏ, ਉਹਨਾਂ ਦੇ ਬਿਸਤਰਿਆਂ ਦੇ ਉੱਤੇ ਜਾਂ ਮੰਜਿਆਂ ਦੇ ਉੱਤੇ, ਪਲੰਘਾਂ ਦੇ ਉੱਤੇ ਸੂਰ ਟੱਪਦੇ ਫਿਰਨ।
ਜਹਾਂ ਬਣੇ ਖਾਨਾ ਤਿੰਨ ਕਿਹੜਾ, ਤਾਏ ਤਾਏ ਤੈ ਕਰਤੇ ਫੇਰਾ,
ਜਿੱਥੇ ਉਹਨਾਂ ਦਾ ਖਾਣਾ ਪੱਕਦਾ ਸੀ ਮੌਲਵੀਆਂ ਕਾਜੀਆਂ ਮੁਸਲਮਾਨਾਂ ਦਾ, ਰੋਟੀ ਪੱਕਦੀ ਸੀ ਜਿੱਥੇ ਰਸੋਈ ਵਿੱਚ, ਉੱਥੇ ਦੌੜੇ ਫਿਰਦੇ ਨੇ ਸੂਰ, ਰਸੋਈ ਦੇ ਵਿੱਚ ਵੀ ਦੌੜੇ ਫਿਰਦੇ ਨੇ, ਆਟੇ ਚ ਮੂੰਹ ਮਾਰਦੇ ਨੇ, ਜਿਹੜਾ ਉੱਥੇ ਸਮਾਨ ਪਿਆ ਉਹਦੇ ਵਿੱਚ ਮੂੰਹ ਮਾਰਦੇ ਨੇ।
ਜਿਨਕੇ ਬਾਸਨ ਕੋ ਮੁਖ ਲਾਏ,
ਉਹਨਾਂ ਦੇ ਜਿੰਨੇ ਬਰਤਨ ਪਏ ਹੋਏ ਨੇ ਉਹਨਾਂ ਬਰਤਨਾਂ ਨੂੰ ਮੂੰਹ ਲਾਉਂਦੇ ਨੇ।
ਦੌੜ ਦੌੜ ਕਰ ਦੀਏ ਰੁੜਾਏ,
ਦੌੜ ਦੌੜ ਕੇ ਕਹਿੰਦੇ ਭਾਂਡੇ ਰੋੜ ਰੋੜ ਕੇ ਸੁੱਟ ਦਿੱਤੇ, ਪਾਣੀ ਭਰਿਆ ਪਿਆ ਘੜੇ ਰੋੜ ਦਿੱਤੇ, ਭਾਂਡੇ ਖਲਾਰ ਦਿੱਤੇ ਰਸੋਈ ਵਿੱਚ, ਕਹਿੰਦੇ ਫਤੂਰ ਪਾ ਕੇ ਰੱਖ ਦਿੱਤਾ।
ਜਲ ਕੋ ਜਾਏ ਸਪਰਸ਼ ਅੰਗ,
ਜਿਹੜਾ ਪਾਣੀ ਆ ਉੱਥੇ ਪਿਆ ਹੋਇਆ ਪਾਣੀ ਵਿੱਚ ਜਾ ਕੇ ਪਾਣੀ ਨੂੰ ਸਪਰਸ਼ ਕਰਦੇ ਨੇ।
ਦੋਵੇਂ ਤਿੰਨੋ ਕੇ ਬਸਨ ਸੰਗ,
ਜਿਹੜੇ ਉਹ ਮੌਲਵੀ ਕਾਜੀ ਨੇ ਉਹਨਾਂ ਦੇ ਬਸਤਰਾਂ ਨਾਲ ਕੱਪੜਿਆਂ ਨਾਲ ਵੀ ਛੂੰਹਦੇ ਹਨ ਜਾ ਕੇ।
ਸ਼ਸਤਰ ਸਾਤ ਸਪਰਸ਼ ਦੇ,
ਉਹਨਾਂ ਦੇ ਸ਼ਸਤਰਾਂ ਦੇ ਸਮੇਤ ਜਿਹੜੇ ਸਿਪਾਹੀ ਸੀ ਮੁਸਲਮਾਨ, ਉਹਨਾਂ ਦੇ ਸ਼ਸਤਰ ਪਾਏ ਹੋਏ ਸੀ, ਸ਼ਸਤਰਾਂ ਦੇ ਸਮੇਤ ਉਹਨਾਂ ਦੇ ਬਸਤਰਾਂ ਨੂੰ ਛੂੰਹਦੇ ਨੇ ਜਾ
ਕੇ,
ਹੁਰਪੁਰ ਕਰਦੇ ਫਿਰਦੇ ਨੇ ਜਿੱਥੇ ਕਿੱਥੇ ਨਜ਼ਰ ਆਉਂਦੇ ਨੇ।
ਕਾਰਾਗ੍ਰਹਿ ਮੈਂ ਸਵੇ ਸਥਾਨ,
ਕਾਰਾਗ੍ਰਹਿ ਵਿੱਚ ਸਾਰੇ ਸਥਾਨ ਦੇ ਉੱਤੇ ਸੂਰ ਹੀ ਸੂਰ ਦਿਸਦੇ ਨੇ।
ਦੂਰ ਹੈ ਫਿਰੇ ਸੁਤਰਾ ਸਮਾਨ,
ਦੌਰੇ ਫਿਰਦੇ ਨੇ, ਬੜਾ ਡਰ ਹੈ ਬੜਾ ਭੈ ਹੈ ਸਾਰਿਆਂ ਦੇ ਮਨ ਦੇ ਵਿੱਚ।
ਕਾਚੋ ਪਾਤੋ ਅੰਨ ਜਿਤੇ,
ਕੱਚਾ ਪੱਕਾ ਅੰਨ ਪਿਆ ਹੋਇਆ ਸੀ ਇਹਨਾਂ ਦਾ ਰਸੋਈਆਂ ਵਿੱਚ।
ਜਿਸ ਮੁਖ ਲਾਵੇ ਖਾਏ ਜਿਤੇ,
ਉਹਨੂੰ ਮੂੰਹ ਲਾਂਦੇ ਨੇ ਸੂਰ ਤੇ ਕਈ ਖਾ ਰਹੇ ਹਨ।
ਉਹ ਕਾਰਾਗ੍ਰਹਿ ਤਜੇ ਪਲਾਏ,
ਕਾਰਾਗ੍ਰਹਿ ਛੱਡ ਕੇ ਦੌੜ ਗਏ ਜਿਹੜੇ ਸਿਪਾਹੀ ਖੜੇ ਸਨ।
ਉਹ ਕਾਰਾਗ੍ਰਹਿ ਤਜੇ ਪਲਾਏ, ਵਿਚ ਬਾਜ਼ਾਰ ਫਿਰੈ ਉਤਲਾਏ,
ਔਰ ਬਾਜ਼ਾਰਾਂ ਦੇ ਵਿਚ ਉਤਲਾ ਕੇ ਦੌੜ ਕੇ ਕਾਹਲੀ ਨਾਲ ਦੌੜੇ ਫਿਰਦੇ ਨੇ ਸੂਰ। ਖਾਲਸਾ ਜੀ, ਗੁਰੂ ਸਾਹਿਬ ਨੇ ਕੋਈ ਕਰਾਮਾਤ ਨਹੀਂ ਵਿਖਾਈ। ਬਾਦਸ਼ਾਹ ਔਰੰਗਜ਼ੇਬ ਨੂੰ ਦੱਸਿਆ ਕਿ ਅਸੀਂ ਕਲਾ ਤੋਂ ਖਾਲੀ ਨਹੀਂ ਹਾਂ, ਪਰ ਜੇ ਤੂੰ ਕਹੇ ਵੀ ਤੇਰੇ ਕਹਿਣ ਤੇ ਵਿਖਾਈਏ ਫਿਰ ਨਹੀਂ ਵਿਖਾਉਣੀ। ਆਖੋ ਸਤਨਾਮ ਸ੍ਰੀ। ਕਲਾ ਤੋਂ ਖਾਲੀ ਨਹੀਂ ਹਾਂ, ਪਰ ਜੇ ਬਾਦਸ਼ਾਹ ਕਹੇ ਵੀ ਤੂੰ ਬਾਦਸ਼ਾਹ ਕਹੇ ਵੀ ਇਹ ਕਰਾਮਾਤ ਵਿਖਾਓ, ਕਹਿਣ ਤੇ ਨਹੀਂ ਵਿਖਾਉਣੀ। ਉੱਥੇ ਫਿਰ ਕਰਾਮਾਤ ਕਹਿ ਰਿਹਾ, ਇੱਥੇ ਇਹਨਾਂ ਨੂੰ ਆਪਣੀ ਭਾਵਨਾ ਦਾ ਫਲ ਮਿਲਿਆ। ਸਾਹਿਬ ਦਾ ਧਰਮ ਭ੍ਰਸ਼ਟ ਕਰਨਾ ਚਾਹੁੰਦੇ ਸੀ, ਆਪਣਾ ਧਰਮ ਭ੍ਰਸ਼ਟ ਕਰਾ ਲਿਆ, ਤੇ ਉਹਨਾਂ ਨੂੰ ਆਪਣਾ ਕਰਨੀ ਦਾ ਫਲ ਮਿਲਿਆ ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਿਖਾਇਆ। ਕਹਿੰਦੇ ਦੌੜੇ ਫਿਰਦੇ ਨੇ ਸੂਰ ਬਾਜ਼ਾਰ ਦੇ ਵਿਚ, ਗਲੀਆਂ ਦੇ ਵਿਚ ਦੌੜੇ ਫਿਰਦੇ ਨੇ।
ਤੌਬਾ ਤੌਬਾ ਤੁਰਕ ਕਰਨ ਤੇ,
ਤੁਰਕ ਤੌਬਾ ਤੌਬਾ ਕਰਦੇ ਨੇ, ਕਹਿੰਦੇ ਤੌਬਾ ਖੁਦਾ ਦੀ ਤੌਬਾ, ਇਹ ਕੀ ਹੋ ਰਿਹਾ ਹੈ,
ਕਿਆ ਹੋਇਓ ਕੁਛ ਨਾ ਹੈ ਜਨਨ ਤੇ,
ਕੀ ਹੋ ਗਿਆ। ਕਈਆਂ ਨੂੰ ਤਾਂ ਪਤਾ ਹੀ ਨਹੀਂ ਸੀ ਜਿਹੜੇ ਬਾਹਰ ਸੀ, ਕਹਿੰਦੇ ਇਹ ਹੋ ਕੀ ਗਿਆ, ਕਈਆਂ ਨੂੰ ਪਤਾ ਹੀ ਨਹੀਂ ਹੈ।
ਭਏ ਨਪਾਕ ਸਕਲੀ ਰੀਤੇ,
ਨਾਪਾਕ ਹੋ ਗਏ ਹਰ ਪੱਖ ਤੋਂ, ਅਪਵਿੱਤਰ ਹੋ ਗਏ ਹਾਂ, ਹਰ ਪੱਖ ਤੋਂ ਨਾਪਾਕ ਹੋ ਗਏ ਹਾਂ।
ਕਹਾ ਇਮਾਨ ਰਿਹਾ ਬੀਤੇ,
ਜੋ ਸਾਡੇ ਨਾਲ ਬੀਤੀ ਆ, ਸਾਡਾ ਇਮਾਨ ਕਿੱਥੇ ਰਿਹਾ? ਸਾਡਾ ਤਾਂ ਇਮਾਨ ਖਤਮ ਹੋ ਗਿਆ, ਸਾਡਾ ਤਾਂ ਇਮਾਨ ਹੀ ਭ੍ਰਸ਼ਟ ਹੋ ਗਿਆ, ਅਸੀਂ ਆਪਣਾ ਇਮਾਨ ਹੀ ਗਵਾ ਬੈਠੇ ਹਾਂ।
ਭੋਜਨ ਬਸਨ ਬਸਨ ਹਮਾਰੇ,
ਸਾਡੇ ਕੱਪੜੇ ਇਹਨਾਂ ਨੇ ਨੀ ਛੱਡੇ ਸੂਰਾਂ ਨੇ, ਭੋਜਨ ਸਾਡਾ ਇਹਨਾਂ ਨੇ ਨੀ ਛੱਡਿਆ, ਰਸੋਈ ਸਾਡੀ ਇਹਨਾਂ ਨੇ ਨੀ ਛੱਡੀ, ਮੰਜੇ ਬਿਸਤਰੇ ਸਾਡੇ ਇਹਨਾਂ ਨੇ ਨੀ ਛੱਡੇ, ਹਰ ਥਾਂ ਤੇ ਇਹੀ ਪਹੁੰਚੇ ਹੋਏ ਨੇ।
ਵੱਧ ਛੋਏ ਗਏ ਫਿਰ ਸਾਰੇ,
ਵੱਧ ਛੂ ਗਏ ਨੇ ਤੇ ਸਾਰੇ ਪਾਸੇ ਫਿਰ ਰਹੇ ਨੇ।
ਮਾਰੋ ਮਾਰੋ ਦੇਓ ਨਿਕਾਸੈ,
ਮਾਰੋ ਮਾਰੋ ਇਹਨਾਂ ਨੂੰ ਕੋਈ ਖਤਮ ਕਰੋ, ਇਹਨਾਂ ਨੂੰ ਬਾਹਰ ਕੱਢੋ, ਬਾਹਰ ਭਜਾਓ।
ਤੁਰਕਨ ਸ਼ਬਦ ਪ੍ਰਕਾਸ਼
ਤੁਰਕ ਚਾਰੇ ਪਾਸੇ, ਯਾ ਖੁਦਾ ਹੀ ਕਰੀ ਜਾਂਦੇ ਨੇ। ਖੁਦਾ ਕੀ ਹੋ ਗਿਆ, ਲੱਗਦਾ ਕਿਆਮਤ ਹੀ ਆ ਗਈ ਹੈ, ਏਦਾਂ ਸਾਰੇ ਦੁਖੀ ਹੋ ਰਹੇ ਨੇ।
ਦੌੜ ਦੌੜ ਤਿੰਨ ਸੰਗ ਬਿਦਾਰੇ,
ਦੌੜ ਦੌੜ ਕੇ, ਹੁਣ ਸੂਰ ਵੀ ਬੜੇ ਤੇਜ਼ੀ ਨਾਲ ਦੌੜਦੇ, ਤੁਰਕ ਵੀ ਅੱਗੇ ਦੌੜਦੇ ਵੀ ਸਾਨੂੰ ਛੂਣ ਨਾ, ਉਹ ਵੀ ਦੌੜ ਦੌੜ ਕੇ ਇਹਨਾਂ ਦੇ ਕੋਲ ਆਉਂਦੇ ਨੇ, ਤੇ ਇਹ ਦੌੜ ਦੌੜ ਕੇ ਆਪਣੀ ਜਾਨ ਬਚਾਉਂਦੇ ਨੇ।
ਉਹ ਭੱਜ ਜਾਏ ਕਿਤੇ ਮਾਰੇ,
ਕਈ ਭੱਜ ਜਾਂਦੇ ਨੇ ਤੇ ਕਈ ਆਪਣੀਆਂ ਕਿਰਪਾਨਾਂ ਤੇਗਾਂ ਕੱਢ ਕੇ ਉਹਨਾਂ ਨੂੰ ਮਾਰਨ ਲੱਗੇ ਨੇ।
ਕਾਰਾਗ੍ਰਹਿ ਮੈਂ ਹੋਰ ਮਚਿਓ ਹੈ,
ਜਿਹੜਾ ਕਾਰਾਗ੍ਰਹਿ ਸੀ ਨਾ ਜਿੱਥੇ ਸਾਹਿਬ ਜੀ ਨੂੰ ਬੰਦੀ ਬਣਾਇਆ ਹੋਇਆ, ਉੱਥੇ ਸਾਰੇ ਪਾਸੇ ਰੌਲਾ ਮਚ ਗਿਆ ਹੈ।
ਕੋ ਜਨ ਪਰਥੂ ਪਾਏ ਨੱਚਿਓ ਹੈ,
ਏਦਾਂ ਲੱਗਦਾ ਵੀ ਜਿਵੇਂ ਪਰਥੂ ਪਾ ਕੇ ਨੱਚ ਰਹੇ ਹੋਣ, ਜਿਵੇਂ ਨੱਚਦੇ ਨੇ ਨਾ ਕੋਈ, ਕਹਿੰਦੇ ਪਰਥੂ ਪਾ ਕੇ ਨੱਚਣਾ, ਕਹਿੰਦੇ ਏਦਾਂ ਨੱਚ ਰਹੇ ਨੇ ਭੜਥੂ ਪਾ ਕੇ।
ਗੈ ਪਾਲੇ ਸ਼ਮਸ਼ੀਰ ਹੱਥ,
ਪਾਲੇ ਸ਼ਮਸ਼ੀਰਾਂ ਹੱਥਾਂ ਵਿਚ ਫੜੀਆਂ ਹੋਈਆਂ ਨੇ।
ਭਾਜੇ ਫਿਰੈ ਸੂਕਰਨ ਸਾਥ,
ਸੂਰਾਂ ਦੇ ਨਾਲ ਨਾਲ ਦੌੜੇ ਫਿਰਦੇ ਨੇ ਅੱਗੇ ਪਿੱਛੇ।
ਅਪਦਾ ਜਨ ਤੁਰਕਨ ਪਰ ਆਏ,
ਮਾਨੋ ਤੁਰਕਾਂ ਤੇ ਬੜੀ ਵੱਡੀ ਅਪਦਾ ਆ ਗਈ, ਵਿਪਤਾ ਆ ਗਈ ਹੈ।
ਪੂਛੇ ਤੇ ਕੱਜ ਕਹਿਓ ਨਾ ਜਾਏ,
ਜੇ ਕੋਈ ਦੌੜਿਆ ਜਾਂਦਾ ਨਾ ਅੱਗੇ ਅੱਗੇ ਸੂਰ ਪਿੱਛੇ ਹੁੰਦੇ ਨੇ, ਰਸਤੇ ਦੇ ਵਿਚ ਕੋਈ ਦੁਕਾਨਦਾਰ ਪੁੱਛ ਲੈਂਦਾ ਮੀਆਂ ਜੀ ਕਿੱਧਰ ਜਾ ਰਹੇ ਹੋ, ਕਹਿੰਦਾ ਪੁੱਛ ਨਾ ਤੂੰ ਵੀ ਚੱਲ ਮੇਰੇ ਨਾਲ, ਦੌੜ ਪੈ ਛੇਤੀ ਚੱਲ ਪੈ। ਕਹਿੰਦੇ ਇਸ ਤਰ੍ਹਾਂ ਪੁੱਛਣ ਨੀ ਦਿੰਦੇ ਇੱਕ ਦੂਜੇ ਨੂੰ।
ਕਾਰਾਗ੍ਰਹਿ ਮੈਂ ਪਕੜੈ ਜੋਏ,
ਜਿਹੜਾ ਕਾਰਾਗ੍ਰਹਿ ਦੇ ਵਿਚ ਸੀ ਉਹਦੇ ਵਿਚ ਵੀ ਪਕੜ ਪਕੜ ਕੇ ਸੁੱਟਦੇ ਨੇ।
ਮੇਰੇ ਤੁਰਕ ਹਿੰਦੂ ਸੁਖ ਹੋਏ,
ਤੁਰਕ ਬੜੇ ਦੁਖੀ ਹੋਏ ਪਰ ਹਿੰਦੂ ਬੜੇ ਖੁਸ਼ ਨੇ ਵੀ ਰੋਜ਼ ਸਾਡਾ ਧਰਮ ਭ੍ਰਸ਼ਟ ਕਰਦੇ ਨੇ, ਸਾਡੇ ਸਾਹਮਣੇ ਗਊਆਂ ਵੱਢਦੇ ਨੇ, ਗਊਆਂ ਦਾ ਮਾਸ ਸਾਨੂੰ ਜ਼ਬਰਦਸਤੀ ਖਵਾਉਂਦੇ ਨੇ, ਅੱਜ ਆਪਣੀ ਇਹਨਾਂ ਦੀ ਹਾਲਤ ਹੋ ਰਹੀ ਹੈ। ਹਿੰਦੂ ਵੇਖ ਵੇਖ ਕੇ ਬੜੇ ਖੁਸ਼ ਬੜੇ ਪ੍ਰਸੰਨ ਨੇ,
ਸਭੀਨ ਕੀ ਮਤ ਬਿਸਮੈ
ਭਈ, ਹੈਰਾਨ ਨੇ ਸਾਰੇ ਵੀ ਇੰਨੇ ਸੂਰ ਆ ਕਿੱਥੋਂ ਗਏ ਨੇ,
ਕਿਆ ਇਹ ਗਤ ਜਾਨੀ ਮੈਂ ਗਏ,
ਹਾਲਤ ਗਤ ਕੀ ਹੈ ਇਹ ਨੀ ਕਿਸੇ ਨੂੰ ਸਮਝ ਆਈ।
ਕਿਉਂ ਦਿਸ਼ਮੈ ਹੋਏ ਕਹਿ ਤੁਰਕਾਨਾ,
ਸਾਰੇ ਦਿਸ਼ਾਵਾਂ ਦੇ ਵਿਚ ਤੁਰਕਾਨਾ ਦੌੜਿਆ ਫਿਰਦਾ,
ਕਿਤਕ ਘੇਰ ਮਾਰੇ ਤਿਸ ਥਾਨਾ,
ਤੁਰਕਾਂ ਨੇ ਘੇਰ ਘੇਰ ਕੇ ਜਿੰਨੇ ਸੂਰ ਸਨ ਉਹਨਾਂ ਨੂੰ ਮਾਰਿਆ ਹੈ।
ਕਿਤਕ ਪਲਾਏ ਪੁਰ ਤੇ ਨਿਕਸੇ,
ਕਈ ਸੂਰ ਦੌੜ ਕੇ ਸ਼ਹਿਰ ਵਿਚੋਂ ਬਾਹਰ ਨਿਕਲ ਗਏ।
ਹੇਰ ਹੇਰ ਹਿੰਦੂ ਜਨ ਬਿਕਸੇ,
ਵੇਖ ਵੇਖ ਕੇ ਜਿਹੜੇ ਹਿੰਦੂ ਨੇ ਬੜੇ ਖੁਸ਼ ਹੋ ਰਹੇ ਨੇ, ਪ੍ਰਸੰਨ ਹੋ ਰਹੇ ਨੇ।
ਕਾਰਾਗ੍ਰਹਿ ਕੇ ਜਿਤਕ ਸਿਪਾਹੀ,
ਕਾਰਾਗ੍ਰਹਿ ਦੇ ਸਿਪਾਹੀ ਸਨ ਕੈਦ ਖਾਨੇ ਦੇ,
ਤਨ ਕੇ ਬਸਰ ਉਤਾਰੇ ਤਾਏ,
ਆਪਣੇ ਕੱਪੜੇ ਲਾਏ, ਜਦੋਂ ਸੂਰ ਚਲੇ ਗਏ ਸਾਰੇ, ਕਈ ਮਾਰ ਦਿੱਤੇ ਖਤਮ ਕਰ ਦਿੱਤੇ, ਤੇ ਫਿਰ ਉਹਨਾਂ ਨੇ ਆਪਣੇ ਸਰੀਰਾਂ ਦੇ ਕੱਪੜੇ ਬਸਤਰ ਲਾਏ।
ਜਲ ਮੈਂ ਗੁਸਲ ਕਰਿਓ ਮਿਲ ਸਭ,
ਸਾਰਿਆਂ ਨੇ ਮਿਲ ਕੇ ਕੱਪੜੇ ਧੋਏ ਮਲ ਮਲ ਕੇ, ਫਿਰ ਨਹਾਤੇ ਪਾਣੀ ਦੇ ਨਾਲ, ਇਸ਼ਨਾਨ ਕਰਨ ਲੱਗੇ, ਨਹਾਉਣ ਲੱਗੇ।
ਅਪਰ ਸੁਥਲ ਸੁਧਰ ਆਏ ਤਬ,
ਤੇ ਸਾਰੀਆਂ ਜਗਾਵਾਂ ਜਿਹੜੀਆਂ ਵਿਗਾੜੀਆਂ ਹੋਈਆਂ ਪਾਣੀ ਮਾਰ ਮਾਰ ਕੇ ਧੋਈਆਂ ਹਨ।
ਉਚਿਤ ਰੱਖਦੇ ਸੋ ਰੱਖ ਲਏ,
ਜਿਹੜੀਆਂ ਚੀਜ਼ਾਂ ਉਚਿਤ ਸੀ ਰੱਖਣ ਦੇ ਉਹ ਰੱਖ ਲਈਆਂ,
ਨਹੀਂ ਤਾਂ ਬਸ ਅਪਰ ਕੋ ਦੇ।
ਬਾਕੀ ਜਿਹੜੀਆਂ ਵਸਤੂਆਂ ਸੀ, ਇੱਥੋਂ ਤੱਕ ਕਈ ਮੌਲਵੀਆਂ ਕਾਜ਼ੀਆਂ ਨੇ ਵਧੀਆ ਵਧੀਆ ਪਲੰਘੇ ਸੀ ਆਪਣੇ, ਉਹ ਵੀ ਚੁਕਾ ਦਿੱਤੇ। ਕਹਿੰਦੇ ਲੈ ਜਾਓ ਜੀ, ਇਹ ਤਾਂ ਸਾਡੇ ਸੌਣ ਦੇ ਨਹੀਂ ਰਹੇ ਹੁਣ। ਤੇ ਲੋਕਾਂ ਦੀ ਜਿਹੜੇ ਗਰੀਬ ਜਨਤਾ ਸੀ, ਉਹਨਾਂ ਦੀਆਂ ਮੌਜਾਂ ਲੱਗ ਗਈਆਂ। ਕਿਸੇ ਨੂੰ ਕੱਪੜੇ ਮਿਲ ਰਹੇ ਨੇ, ਕਿਸੇ ਨੂੰ ਆਟਾ ਮਿਲ ਰਿਹਾ। ਉਹ ਕਾਜ਼ੀ ਮੌਲਵੀ ਜਿਹੜੇ ਉਹਨਾਂ ਕੋਲ ਖੋਹਦੇ ਸੀ, ਅੱਜ ਦੇ ਰਹੇ ਨੇ ਇਹੋ ਜੀ ਕਲਾ ਵਰਤੀ। ਕਹਿੰਦੇ ਇਸ ਪ੍ਰਕਾਰ ਨਾਲ ਸਾਰਾ ਸਮਾਨ ਦੇਣ ਵਾਲਾ ਦੇ ਰਹੇ ਨੇ।
ਮਹਾ ਦੁਖੀ ਹੋਏ ਮਤ ਮੰਦ, ਹਮਰੋ ਪਯੋ ਇਮਾਨ ਨਿਕੰਦ।
ਮਾੜੀ ਮਤ ਵਾਲੇ ਬੜੇ ਦੁਖੀ ਹੋਏ, ਜਿੰਨੇ ਕਾਜ਼ੀ ਮੌਲਵੀ ਸਿਪਾਹੀ ਮੁਸਲਮਾਨ ਤੁਰਕ ਸਨ। ਕਹਿੰਦੇ ਸਾਡਾ ਇਮਾਨ ਖਤਮ ਹੋ ਗਿਆ, ਸਾਡਾ ਇਮਾਨ ਨਾਸ਼ ਹੋ ਗਿਆ, ਇਸ ਪ੍ਰਕਾਰ ਨਾਲ ਬੜੇ ਦੁਖੀ ਹੋ ਰਹੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਆਪਣੇ ਰੰਗ ਦੇ ਵਿਚ ਆਨੰਦ ਵਿਚ ਬੈਠੇ ਨੇ। ਹੋਰ ਸਾਹਿਬ ਦਾ ਪਾਵਨ ਇਤਿਹਾਸ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰੋਗੇ।